ہمنا سبت کر سبت تمہارے آپ لے ہو تم کتا سدھارے مو کو ترا شاستر کاٹ پینگ گرم جڑ جا انت لک بدر سن جاؤ کال کرپا کرا
ستنام واہے گرو صاحب جیو لکھ ہے ورلے بہن جانا جے بج سن مم من ٹھہرانا لکھ ہے ورلے بہن جانا
واہگرو جی کا خلسہ واہگرو جی کی فتح تن سکار جو سدگرہ کی سادی نوازی ہوئے گرو خالصہ صاحب سنگت جی سدگرو جی کی اتنت کرپالتا کا صدقہ یہ کرتا شری گرو نانک دیو مہاراج جی کے جیون سے چل رہی ہے سارے گرو نانک دیو مہاراج جی نے قطب دین قاضی کے تائیں ملان کے تائیں جو ہم عربی سے فارسی پڑھن واسطے پایا نحال کیتا اور اس کو بعد بابا کالو جی نے سوچیا کہ اپنے کول دے جڑی رتی جنجو پاؤن کی اس کو کر دئیے جنجو پاؤن واسطے بہت سارے بےدی گردی سبندی سد لئے اور گرو نانک صاحب مہاراج نے بلایا ہردیال کروت نے بھی بلایا گرو نانک صاحب مہاراج جی کہن لگے ہردیال کروت یہ اکٹھ کالے واسطے کیتا ہویا کہندا جی تہاڈے جنجو اج پاؤنا کہندے جنجو پاؤن نال کی ہو جاندا کہن لگا کہ جنجو پاؤن نال بندہ دھرمی بن جاندا شتریاں تے براہمنوں دی پلدی رہتی ہے گرو نانک صاحب مہاراج جی کہن لگے اسی جنجو پایا ہویا پر جڑا توں جنجو پاؤنا چاہنا اسی یہ نہیں پاؤنا کہندا کیوں گرو نانک صاحب مہاراج کہندے تہاڈا جنجو ہنسا تو شروع ہویا آ بکرے وڈ کے بنائے ہوئے ہے یہ تو تسی گھات کیتا ہے جیوان کا ہنسا کیتی ہوئی ہے میرا جنجو جڑا وہ دیا تو شروع ہوتا ہے جتھے دیا ہے اتھے دھرم ہے بندہ دیالو ہی دھرمی ہو سکتا تو اس واسطے گرو نانک صاحب مہاراج جی کہندے دیا کپا سنتوک سوت جت گنڈی ست وٹ یہ جنیرو جی کا پانڈے کت نہ یہ ٹوٹا نہ من لگ نہ یہ جلن جائے تن سو مان سنان کا جوگا چلے پائے مہاراج کہندے جے تو یہو جا گیان دا جنجو تیرے پاس ہے تو ساڈے پا دے نہیں تو ہتھوں پا لا اور سات سنگ جی ہردیال کرو پہلے نحال سے ہو نحال ہویا کہندا جو میں بالک وستا دے بچن کہے سے وہ ایس ویلے پورے ہو رہے ہیں کہ گرو نانک صاحب نو کوئی کوئی جانے گا بہت سارے لوگ انجان ہی رہ جان گے پروار دے ممبران دے وچوں بھی کیول بےبے نانک ہی شردالو ہوئے بابا کالو ساری زندگی شردالو نہیں بن سکیا اس واسطے اگے جنے اتہاس آ رہا آپ پیار دے نال سرون کرو برلے ہی جان گے تے اس واسطے کوئی کوئی جانے گا تے سارے نہیں جان سکن گے جس گرو نانک صاحب مہاراج جی کے وچنا نو سن کے میرا من جڑا ٹک گیا ہے میں اپنی کل دے سمیت گرو نانک صاحب مہاراج جی تو نحال ہو گیا جس کا برہمنڈ ہی نکیتا گھر ہے وہ گرو نانک صاحب مہاراج جی میرے ججمان بن گئے ہیں سات سنگ جی آنند ہو گیا مکھوں کوئی بچن نہیں ہوتا ہریال داس سنگھ دے تائیں گرو نانک صاحب مہاراج کے مکھوں بچن سن واسطے روٹی جڑی سی پرگٹ کیتی ہے
ਸਾਂਝ ਦਵਿਜ ਵੈਸੇ ਸਭ ਨੀਤੀ।
ਹੋਰ ਜਿਹੜੇ ਸਾਧ ਸੰਗਤ ਜੀ ਬਹੁਤ ਸਾਰੇ ਛਤਰੀ ਬ੍ਰਾਹਮਣ ਵਿਦਵਾਨ ਇਕੱਠੇ ਕੀਤੇ ਹੋਏ ਬੈਠੇ ਸੀ ਸਤਿਗੁਰਾਂ ਦੇ ਘਰ ਦੇ ਵਿੱਚ।
ਸੋ ਬੋਲੇ ਲੱਗ ਪਾਛਲ ਰੀਤੀ,
ਜੋ ਪਿਛਲੀ ਰੀਤੀ ਹੈ ਜੰਜੂ ਪਹਿਨਾਉਣ ਦੀ, ਤੇ ਉਹ ਸਾਧ ਸੰਗਤ ਜੀ ਲੱਗ ਕੇ ਬੋਲੇ ਸਾਰੇ।
ਉਹ ਬਾਲਕ ਕਿਹੋ ਜੱਗ ਪਵਿੱਤਾ,
ਕਹਿਣ ਲੱਗੇ ਹੇ ਬਾਲਕ ਨਾਨਕ ਜਿਹੜਾ ਜੱਗ ਪਵਿੱਤਾ ਜੰਜੂ ਹੈ।
ਫਿਰ ਪੰਥ ਮੈਂ ਗਿਣੇ ਉਪਨੀਤਾ,
ਇਹ ਵੇਦਾਂ ਦੇ ਪੰਥ ਰਸਤੇ ਤੈਨੂੰ ਪਵਿੱਤਰ ਗਿਣਿਆ ਗਿਆ ਹੈ।
ਪਰੰਪਰਾ ਪਾਵਨ ਪਰ ਧਰਮਾ,
ਇਸ ਵਾਸਤੇ ਮੁੱਢ ਤੋਂ ਹੀ ਬੜਾ ਸ੍ਰੇਸ਼ਟ ਧਰਮ ਹੈ ਜੰਜੂ ਦੇ ਪਾਉਣ ਦਾ ਸਾਡੇ ਖੱਤਰੀਆਂ ਦੇ ਵਿੱਚ।
ਬਾਹਜ ਕੋ ਰਾਖਤ ਧਰਮਾ,
ਬ੍ਰਾਹਮਣਾਂ ਤੇ ਛਤਰੀਆਂ ਦਾ ਜੰਜੂ ਪਾਇਆ ਹੋਇਆ ਇਹ ਧਰਮ ਰੱਖ ਰੱਖਦਾ ਹੈ।
ਮਾਲਕ ਇਹ ਚੱਲਿਆ ਵਾ,
ਬ੍ਰਹਮਾ ਵਿਸ਼ਨੂੰ ਸ਼ਿਵ ਜੀ ਤੋਂ ਇਹ ਜੰਜੂ ਜਿਹੜਾ ਇਸੇ ਤਰ੍ਹਾਂ ਚੱਲਿਆ ਹੋਇਆ ਹੈ।
ਸੰਤ ਸਨੰਦਨ ਸਾਹਿਬ ਪਹਿਰਾਵਾ,
ਤੇ ਸੰਤ ਸਨੰਦਨ ਸੰਤ ਸਨਾਤਨ ਕੁਮਾਰ ਬ੍ਰਹਮਾ ਦੇ ਚਾਰੇ ਪੁੱਤਰਾਂ ਨੇ ਜੰਜੂ ਜਿਹੜਾ ਅਸੀਂ ਪਹਿਨਣਾ ਕੀਤਾ।
ਇਹ ਕਿੰਨੀ ਉਕਤ ਨਵੀਨਾ,
ਜੇ ਕਰਕੇ ਅਸੀਂ ਕੋਈ ਨਵੀਂ ਗੱਲ ਜਿਹੜੀ ਪ੍ਰਗਟ ਕੀਤੀ ਹੋਵੇ,
ਇਹ ਸੁਮਤ ਸੁਮਤ ਪਰਵੀਨਾ,
ਇਹ ਸ੍ਰੇਸ਼ਟ ਮਤ ਦੇ ਅੰਤਰਜਾਮੀ ਘਰ ਸਰੂਪ ਸ੍ਰੇਸ਼ਟ ਮਤ ਵਾਲੇ ਸਿਆਣੇ ਗੁਰੂ ਨਾਨਕ ਸਾਹਿਬ, ਫਿਰ ਤੁਸੀਂ ਸਾਡੀ ਨਵੀਂ ਗੱਲ ਨੂੰ ਦੂਰ ਕਰਦੇ ਹੋ।
ਚਲੋ ਬਾਲ ਪਾਛਲ ਕੁਲ ਚਾਲੀ,
ਇਸ ਵਾਸਤੇ ਇਹ ਬਾਲਕੇ ਨਾਨਕ ਜਿਹੜੀ ਸਾਡੀ ਖਤਰਿਆਂ ਦੀ ਕੁਲ ਬੇਲੀਆਂ ਦੀ ਚੱਲੀ ਆ ਰਹੀ, ਤੇ ਉਹਦੇ ਵਿੱਚ ਪਿਛਲੀ ਰੀਤੀ ਅਨੁਸਾਰ ਤੁਸੀਂ ਚੱਲਣਾ ਕਰੋ।
ਜੋ ਤੁਮ ਸਭ ਤੇ ਚਲੋ ਨਿਰਾਲੀ,
ਤੁਸੀਂ ਜਿਹੜੀ ਮਰਜ਼ਾਦਾ ਸਾਰਿਆਂ ਤੋਂ ਵੱਖਰੀ ਕਿਉਂ ਕਰਨੀ ਚਾਹੁੰਦੇ ਹੋ?
ਸ੍ਰੀ ਨਾਨਕ ਬਾਜ ਦਵਜ ਬਰਕਾ,
ਸਾਧ ਸੰਗਤ ਜੀ ਜਿਹੜੇ ਵਿਦਵਾਨ ਸੀ ਉਹਨਾਂ ਦਾ ਬਚਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸੁਣ ਕੇ
ਬੋਲੇ ਤੇ ਮਤ ਕਰਤੇ ਹੋ ਤਰਕਾ,
ਜਿਹੜੇ ਸਾਧ ਸੰਗਤ ਜੀ ਇਹਨਾਂ ਦਾ ਮਤ ਜੰਜੂ ਪਾਉਣ ਦਾ ਚੱਲਿਆ ਆ ਰਿਹਾ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੇ ਉਸਨੂੰ ਛਡਾਉਣ ਦੇ ਉੱਤੇ ਐਸੇ ਖਿਆਲ ਬੋਲੇ ਨੇ,
ਸ੍ਰੀ ਮੁਖ ਵਾਕ ਚੌਪੜ ਮੁੱਲ ਅਣਾਇਆ।
ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਚੌਪੜ ਚਾਰ ਕੌੜਾਂ ਦਾ, ਸਾਧੂ ਦੇ ਅੰਦਰ ਜੰਜੂ ਕਹਿੰਦੇ ਚਾਰ ਚੁਆਨੀਆਂ ਦਾ ਹੁੰਦਾ ਸੀ, ਤ੍ਰੇਤੇ ਦੇ ਅੰਦਰ ਚਾਰ ਪੈਸਿਆਂ ਦਾ ਚਾਰ ਆਨਿਆਂ ਦਾ ਹੁੰਦਾ ਸੀ, ਦੁਆਪਰ ਦੇ ਅੰਦਰ ਚਾਰ ਪੈਸਿਆਂ ਦਾ ਹੁੰਦਾ ਸੀ, ਕਲਯੁਗ ਦੇ ਅੰਦਰ ਕਹਿੰਦੇ ਚਾਰ ਕੌੜਾਂ ਦਾ ਹੁੰਦਾ ਹੈ। ਚੌਕਰ ਮੁੱਲ ਅਣਾਇਆ, ਇਹ ਚਾਰ ਕੌੜਾਂ ਦਾ ਜਿਹੜਾ ਸੀ ਨਾ ਜੰਜੂ, ਇਸ ਨੂੰ ਮੁੱਲ ਲਿਆਉਣਾ ਕੀਤਾ ਧਾਗੇ ਦੇ ਤਾਏ
ਚੌਕੇ ਪਾਇਆ।
ਬ੍ਰਾਹਮਣ ਨੇ ਕਹਿੰਦੇ ਵੱਟ ਦੇ ਕੇ ਬੈਠ ਕੇ ਚੌਂਕੇ ਦੇ ਕੇ ਇਸ ਨੂੰ ਪਾ ਦਿੱਤਾ ਗਲ ਦੇ ਵਿੱਚ,
ਸਿੱਖਾਂ ਕੰਨ ਚੜਾਈਆ।
ਜੰਜੂ ਪਾ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਸਿੱਖਿਆ ਜਿਹੜੀ ਸੀ ਉਹ ਕੰਨ ਦੇ ਵਿੱਚ ਚੜਾ ਦਿੱਤੀ।
ਬ੍ਰਾਹਮਣ
ਅੱਜ ਤੋਂ ਤੂੰ ਚੇਲਾ ਬਣ ਗਿਆ ਤੇ ਤੇਰਾ ਜਿਹੜਾ ਗੁਰੂ ਹੈ ਉਹ ਬ੍ਰਾਹਮਣ ਬਣ ਗਿਆ। ਇਹ ਸਿੱਖਿਆ ਦੇ ਦਿੱਤੀ ਕੰਨ ਦੇ ਵਿੱਚ ਵੀ ਕੰਨ ਦੇ ਉੱਤੇ ਟੰਗ ਲੈਣਾ ਉਸ ਵੇਲੇ ਕਿਰਿਆ ਕਰਨੀ ਹੈ।
ਉਹ ਮੂਆ ਉਹ ਚੜ ਪਿਆ।
ਗੁਰੂ ਨਾਨਕ ਸਾਹਿਬ ਕਹਿੰਦੇ ਜੰਜੂ ਪਾਉਣ ਵਾਲਾ ਬੰਦਾ ਜਿਸ ਵੇਲੇ ਮਰ ਗਿਆ ਤੇ ਚਿਖਾ ਦੇ ਸੜਿਆ ਤੇ ਜੰਜੂ ਵੀ ਜਿਹੜਾ ਸੀ ਚਿਖਾ ਦੇ ਸੜ ਕੇ ਸਵਾਹ ਹੋ ਗਿਆ ਡਿੱਗ ਪਿਆ।
ਵੀ ਤੰਗਾ ਗਿਆ।
ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਐ ਦਵਜ ਵਿਦਵਾਨੋ, ਤੇ ਉਹ ਤਾਂ ਬਿਨਾਂ ਜੰਜੂ ਤੋਂ ਸੰਸਾਰ ਤੋਂ ਗਿਆ ਹੈ।
ਚੌਪੀ ਅਸਵਿਦ ਕੋ ਦੇ ਦੇਹੋ ਜਨੇਊ।
ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਐ ਦਵਜ ਤੁਸੀਂ ਇਸ ਤਰ੍ਹਾਂ ਜਨੇਊ ਦੇ ਰਹੇ ਹੋ।
ਚੌਪਰ ਵਿਗਤ ਮੋਲ ਲੇ ਤੇਊ।
ਕਹਿੰਦੇ ਚਾਰ ਕੌਡਾਂ ਦਾ ਮੁਕਦਾ ਹੁੰਦਾ ਆਪਣੇ ਵਿਗਦਾ ਹੋਇਆ ਉਸਨੂੰ ਮੁੱਲ ਲੈ ਆਉਂਦਾ।
ਅੰਨ ਸੰਗ ਜਾਏ ਗਏ ਜਗ ਮਾਹੀ।
ਇਸ ਵੇਲੇ ਬੰਦਾ ਸੜਿਆ ਤੇ ਅੱਗ ਦੇ ਨਾਲ ਜੰਜੂ ਜਿਹੜਾ ਸੀ ਸੜ ਗਿਆ।
ਜੈ ਕਾਰਜ ਤੈਨ ਬਿਹੋ ਸੋ ਨਾਹੀ।
ਜਿੱਥੇ ਪਰਲੋਕ ਤੇ ਦੁਨੀਆਂ ਦੇ ਜਿਸ ਨੇ ਕੰਮ ਆਉਣਾ ਸੀ ਜੰਜੂ ਇਸ ਦੇ ਨਾਲ ਨਹੀਂ ਨਿਭਿਆ ਹੈ।
ਜੋ ਆ ਗਿਆ ਮੈਂ ਕਾਰਜ ਆਵਾ।
ਜਿਹੜਾ ਕਿ ਰੱਬ ਦੀ ਦੁਨੀਆਂ ਦੇ ਜੰਜੂ ਕੰਮ ਨਹੀਂ ਆਇਆ ਹੈ।
ਉਹ ਪਾਇਓ ਜਾ ਕੋ ਦਿਖਰਾਵਾ।
ਕਹਿੰਦੇ ਉਹ ਤਾਂ ਸੰਸਾਰ ਨੂੰ ਪਾਇਆ ਹੋਇਆ ਕਿ ਦਿਖਾਵਾ ਹੀ ਹੈ, ਦਿਖਾਉਣ ਮਾਤਰ ਹੀ ਹੈ।
ਮਨ ਸੰਸਾਰ ਸੋ ਨਾਹੀ ਕਾਜੂ।
ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਮੇਰਾ ਸੰਸਾਰ ਦੀ ਬਹੁ ਮਮਤਾ ਦੇ ਨਾਲ ਕੋਈ ਵੀ ਕੰਮ ਨਹੀਂ ਹੈ।
ਇਹ ਕੀ ਕਿਉਂ ਕਰ ਹੂੰ ਪੁਰ ਲਾਜੂ।
ਇਸ ਵਾਸਤੇ ਮੈਂ ਸੰਸਾਰ ਦੀ ਕਨੌਟ ਦੀ ਜਿਹੜੀ ਲੱਜਾ ਸ਼ਰਮ ਹੈ ਉਹ ਕਾਹਦੇ ਵਾਸਤੇ ਕਰਨੀ ਆ।
ਸੰਗ ਨਾ ਤਾਗ ਜਬ ਜਬ ਗਏ ਟੂਟਾ।
ਜਿਸ ਵੇਲੇ ਜਮਾਂ ਨੇ ਫੜ ਕੇ ਕੁੱਟਿਆ ਤੇ ਜਿਹੜਾ ਜਨੇਰੂ ਇਸਨੇ ਕੋਈ ਸਾਥ ਨਹੀਂ ਦੇਣਾ।
ਕਹਾ ਨਾਮ ਹੋਇਓ ਤਗ ਟੂਟਾ।
ਉੱਥੇ ਵਾਹਿਗੁਰੂ ਪਰਮੇਸ਼ਰ ਦੀ ਦਰਗਾਹ ਅਗਲੀ ਦੁਨੀਆਂ ਵਿੱਚ ਬੰਦੇ ਦਾ ਨਾਮ ਜਿਹੜਾ ਤਗ ਟੁੱਟਾ ਹੀ ਬਣਨਾ, ਤੇ ਜਨੇਰੂ ਤਾਂ ਇਸਦਾ ਟੁੱਟ ਕੇ ਜਿਹੜਾ ਉੱਥੇ ਰਹਿ ਗਿਆ।
ਤੀਨ ਸੋ ਚਕੂਰੀ ਚੋਰੀ ਜਾਰੀ।
ਇਸ ਵਾਸਤੇ ਜਿਸ ਬੰਦੇ ਨੇ ਭੈੜੇ ਕੰਮ ਕੀਤੇ ਆ, ਝੂਠ ਬੋਲਿਆ ਹੈ, ਚੋਰੀ ਕੀਤੀ ਹੈ, ਜਾਰੀ ਵਿਚਾਰੀ ਕੀਤੀ ਹੈ,
ਜਾਤੇ ਮਿਲੀ ਜਾਤ ਨਾ ਪਹਾਰੀ,
ਇਸ ਕਰਕੇ ਉਸ ਬੰਦੇ ਨੂੰ ਉਹਦੇ ਕਰਮਾਂ ਅਨੁਸਾਰ ਬੜੀ ਭਾਰੀ ਉੱਥੇ ਸਜ਼ਾ ਮਿਲਣਾ ਕੀਤੀ।
ਜਾਤੇ ਸਤ ਨਾਮ ਕਰ ਧਾਰਾ।
ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਇਸ ਵਾਸਤੇ ਜਿਹੜਾ ਸੱਚਾ ਕਰਤਾਰ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ,
ਜਪੋ ਤਾਏ ਹੋਏ ਜਗ ਨਿਸਤਾਰਾ,
ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਤਾਏ ਜਪੋ ਤੇ ਤੁਹਾਡਾ ਸੰਸਾਰ ਸਮੁੰਦਰ ਤੋਂ ਤਰਨਾ ਹੋ ਜਾਵੇਗਾ।
ਦੋਨੋਂ ਲੋਕ ਵਿਖੇਰੇ ਸੰਗਾ,
ਦੋਹਾਂ ਲੋਕਾਂ ਦੇ ਅੰਦਰ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਿਆ ਤੁਹਾਡੇ ਨਾਲ ਰਹੇਗਾ।
ਜਿਦਨ ਸਿਮਰੋ ਸਾਂਗਿਓ ਮੰਗਾ,
ਦਿਨ ਰਾਤ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਯਾਦ ਕਰੋ, ਘਰ ਦੇ ਗੁਰੂ ਨਾਨਕ ਸਾਹਿਬ ਦੇ ਬ੍ਰਾਹਮਣਾਂ ਤੇ ਖੱਤਰੀਆਂ ਦਾ ਬਹੁਤ ਭਾਰੀ ਇਕੱਠ ਹੋਇਆ ਹੋਇਆ ਸੀ, ਸੰਬੰਧੀ ਸਾਰੇ ਬੇਦੀ ਗੋਤਰੀ ਇਕੱਠੇ ਹੋਏ ਸਨ।
ਪੂਰੀ
ਸੁਣ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਬਚਨਾਂ ਨੂੰ ਸਾਰਿਆਂ ਦੇ ਮਨ ਜਿਹੜੇ ਸੀ ਹੈਰਾਨੀ ਦੇ ਨਾਲ ਭਰ ਗਏ।
ਉੱਤਰ ਦੇਣ ਸਮਰੱਥਾ,
ਕੋਈ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸਵਾਲ ਦਾ ਜਵਾਬ ਦੇਣ ਵਾਸਤੇ ਸਮਰੱਥ ਨਾ ਹੋ ਸਕਿਆ।
ਸਤ ਬਾਤ ਕਿਵ ਕਹੇ ਬੇਅਰਥਾ,
ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਬਚਨ ਸੱਚੇ ਰਹਿਣ ਤੇ ਇਸ ਵਾਸਤੇ ਇਹਨਾਂ ਨੂੰ ਕੌਣ ਬੇਅਰਥ ਕਹਿ ਸਕਦਾ ਹੈ।
ਹੁਣ ਤੇ ਕਾਲੇ ਜੋ ਕਾਲੂ ਗਿਆਤੀ,
ਉਸ ਸਮੇਂ ਜਿਹੜੇ ਬਾਬੇ ਕਾਲੂ ਦੇ ਸੱਦੇ ਦੇ ਗਿਆਤੀ ਸੰਬੰਧੀ ਸੀ ਗੋਤਰੀ ਸਨ ਬੇਦੇ,
ਉਹ ਬੋਲੇ ਨਿਜ ਬਾਤ ਸੁਹਾਤੀ,
ਉਹ ਆਪਣੀ ਕੁਲ ਦੀ ਜਿਹੜੀ ਗੱਲ ਸੀ ਬਹੁਤ ਹੀ ਸੋਹ ਲੇਖ ਬੋਲਣਾ ਕਰ ਬੋਲਣ ਲੱਗੇ।
ਸੁਣੀਏ ਸ੍ਰੀ ਨਾਨਕ ਪਰਵੀਨਾ,
ਕਹਿਣ ਲੱਗੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੁਸੀਂ ਬੜੇ ਸਿਆਣੇ ਹੋ ਤੇ ਸਾਡੀ ਬੇਨਤੀ ਸੁਣੋ।
ਤੋਰ ਅਤਰਕ ਗਿਰਾ ਰਸ ਪੀਨਾ,
ਤੁਹਾਡੀ ਜਿਹੜੀ ਬਾਣੀ ਹੈ ਤੇ ਇਸ ਵਾਸਤੇ ਤਰਕ ਤੋਂ ਬਿਨਾਂ ਭਾਵ ਕੀ ਸੱਚੀ ਹੈ।
ਤਦ ਜੋ ਤਾਪਤੀ ਖਰਚੋ ਦਰਬਾਰ,
ਪ੍ਰੇਮ ਦੇ ਰਸ ਦੇ ਨਾਲ ਤੁਹਾਡੀ ਬਾਣੀ ਮਿਲੀ ਹੋਈ ਸੱਚੀ ਹੈ, ਤਾਂ ਵੀ ਤੁਹਾਡੇ ਪਿਤਾ ਨੇ ਐਡਾ ਵੱਡਾ ਖਰਚ ਜਿਹੜਾ ਇਹ ਭੋਜਨ ਦੇ ਉੱਤੇ ਕੀਤਾ ਹੈ।
ਜਗ ਪਵੀਤ ਹੇਤ ਲਗ ਸਰਬਾ,
ਇਹ ਸਾਰਾ ਖਰਚਾ ਜਿਹੜਾ ਜਗ ਪਵੀਤ ਜੰਜੂ ਪਾਉਣ ਵਾਸਤੇ ਕੀਤਾ ਹੋਇਆ ਹੈ।
ਮੈਂ ਪੈਰੋ ਤਬ ਹੋਏ ਕਾਜੂ,
ਜੇ ਕਰਕੇ ਇਸ ਜੰਜੂ ਨੂੰ ਤੁਸੀਂ ਨਹੀਂ ਪਹਿਨਦੇ ਤੇ ਬਹੁਤ ਖੋਟਾ ਕੰਮ ਹੋਵੇਗਾ।
ਜੋ ਤੁਮਰੇ ਪਿਦਕੀਨ ਸਮਾਜੂ,
ਜੋ ਤੁਹਾਡੇ ਪਿਤਾ ਜੀ ਨੇ ਸਾਰਾ ਸਾਜੋ ਸਮਾਨ ਇਕੱਠਾ ਕੀਤਾ ਹੋਇਆ ਹੈ, ਸਾਰੇ ਬ੍ਰਾਹਮਣ ਖੱਤਰੀ ਬੇਦੀ ਸਾਰੇ ਤੁਹਾਡੇ ਸੰਬੰਧੀ ਘਰ ਦੇ ਵਿੱਚ ਆਏ ਹੋਏ ਨੇ ਸੱਦੇ ਦੇ ਉੱਤੇ,
ਪੈਰੋ ਜੰਜੂ ਜਗ ਸੁਹਾਵਾ,
ਇਸ ਵਾਸਤੇ ਜਿਹੜਾ ਸੋਭ ਨੇਕ ਜੰਜੂ ਹੈ ਸੰਸਾਰ ਵਿੱਚ ਇਹਨੂੰ ਪਹਿਨ ਲਓ ਤੁਸੀਂ।
ਜੋ ਨਿਜ ਕੁਲ ਕੀ ਚਲੇ ਨਾ ਚਾਲੇ,
ਕਹਿੰਦੇ ਜਿਹੜਾ ਆਪਣੇ ਕੁਲ ਦੀ ਵੰਸ ਦੀ ਚਾਲੀ ਮਰਜ਼ਾਦਾ ਵਿੱਚ ਨਹੀਂ ਚੱਲਦਾ,
ਜਾਤ ਪਾਤ ਤੇ ਕਰੇ ਨਿਰਾਲੇ,
ਉਹਦੇ ਜਿਹੜੇ ਸੰਬੰਧੀ ਜਾਂ ਗੋਤਰੀ ਕੁਲ ਦੇ ਬੰਦੇ ਉਸਨੂੰ ਆਪਣੀ ਜਾਤੀ ਵਿੱਚੋਂ ਵੀ ਆਪਣੀ ਸ਼੍ਰੇਣੀ ਵਿੱਚੋਂ ਵੀ ਵੱਖਰਾ ਕਰ ਦਿੰਦੇ, ਉਸਨੂੰ ਛੱਡ ਦਿੰਦੇ ਹਨ।
ਸੰਪੂਰਨ ਆਰੀ ਪਰਿਵਾਰ,
ਇਸ ਵਾਸਤੇ ਜਿੰਨੇ ਸਾਰੇ ਬੰਦੇ ਨੇ ਤੇ ਸਾਰਾ ਤੁਹਾਡਾ ਪਰਿਵਾਰ ਹੈ, ਤੁਸੀਂ ਇੱਕ ਵਾਰੀ ਗਰਦੇ ਚ ਪਾ ਲਓ ਤੇ ਸਾਰੇ ਪ੍ਰਸੰਨ ਹੋ ਜਾਣਗੇ।
ਮਾਤਰ ਸਭ ਕੋ ਬਦੇ ਉਹ ਹੁਲਾਸਾ,
ਨਹੀਂ ਤਾਂ ਜਿਹੜਾ ਜੰਜੂ ਪਾਉਣ ਦਾ ਸਾਰਿਆਂ ਦੇ ਮਨ ਦੇ ਵਿੱਚ ਬਹੁਤ ਹੀ ਹੁਲਾਸਾ ਉਤਸ਼ਾਹ ਵਧਿਆ ਹੋਇਆ,
ਮਿਟ ਜਾਏ ਮਨ ਹੋਏ ਉਦਾਸਾ,
ਸਾਰਾ ਉਤਸ਼ਾਹ ਜਿਹੜਾ ਮਿਟ ਜਾਣਾ, ਸਾਰਿਆਂ ਦੇ ਮਨ ਉਦਾਸ ਹੋ ਜਾਣਗੇ।
ਇੱਕ ਵਾਰ ਗਰ ਪਾਏ ਜਨੇਊ,
ਜੇ ਕਰਕੇ ਇੱਕ ਵਾਰੀ ਤੁਸੀਂ ਗਰਦੇ ਜਨੇਊ ਪਾ ਲਵੋਗੇ,
ਹੁਣ ਕਰੀਏ ਇੱਛਾ ਉਰ ਜੇਊ,
ਤੇ ਫਿਰ ਜਿਵੇਂ ਤੁਹਾਡੇ ਮਨ ਦੀ ਇੱਛਾ ਹੈ ਤੇ ਉਸ ਤੁਸੀਂ ਉਸੇ ਤਰ੍ਹਾਂ ਕਰ ਲਿਓ।
ਸੁਣ ਕਰ ਗਿਆਤਨ ਕੇ ਬਹਿਣਾ,
ਸਾਧ ਜੀ ਐਸੇ ਬੇਦੀ ਬੰਸ ਸੰਬੰਧੀਆਂ ਦੇ ਬਚਨ ਸੁਣ ਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ
ਗੁਰ ਬੋਲੇ ਸ੍ਰੀ ਪੰਕਜ ਨੈਣਾ,
ਸਰੀਖੇ ਨੇਤਰਾਂ ਵਾਲੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਉਸ ਵੇਲੇ ਬੋਲੇ,
ਸ੍ਰੀ ਮੁਖ ਵਾਕ ਮਹੱਲਾ ਪਹਿਲਾ, ਲੱਖ ਚੋਰੀਆਂ ਲੱਖ ਜਾਰੀਆਂ।
ਹਾਂਜੀ, ਸਵਾਏ ਮਾਨ ਮੁਖੋਂ ਗੁਰੂ ਨਾਨਕ ਸਾਹਿਬ ਜੀ ਬਚਨ ਉਚਾਰਨ ਕਰਦੇ, ਸਲੋਕ ਸ਼ਾਨਦਾਰ ਨਾਮ ਪਹਿਲੇ ਪਾਤਸ਼ਾਹ ਸ੍ਰੀ ਆਸਾ ਜੀ ਦੀ ਵਾਰ ਦੇ ਇਹ ਬੋਲ ਨੇ। ਮਹਾਰਾਜ ਕਹਿੰਦੇ ਵੀ ਜਨੇਊ ਪਾ ਕੇ ਬੰਦਾ ਲੱਖਾਂ ਹੀ ਚੋਰੀਆਂ ਕਰੇ ਤੇ ਲੱਖਾਂ ਹੀ ਜਾਰੀਆਂ ਵਿਰਚਾਰੀਆਂ ਕਰਨਾ ਕਰੇ,
ਕੂੜੀਆਂ ਲੱਖ ਗਾਲ,
ਤੇ ਲੱਖਾਂ ਹੀ ਝੂਠ ਬੋਲਦਾ ਹੋਵੇ ਤੇ ਲੱਖਾਂ ਹੀ ਲੋਕਾਂ ਨੂੰ ਗਾਲਾਂ ਕੱਢਦਾ ਹੋਵੇ,
ਲੱਖ ਦੀਆਂ ਪੈਨਾਮੀਆਂ,
ਤੇ ਲੱਖਾਂ ਹੀ ਲੋਕਾਂ ਦੇ ਨਾਲ ਠੱਗੀਆਂ ਜਨੇਊ ਪਾ ਕੇ ਮਾਰਦਾ ਹੋਵੇ ਤੇ ਲੱਖਾਂ ਹੀ ਪਿੱਛੇ ਮਾਰ ਗਈਆਂ ਲੋਕੇ ਇਸ ਵਾਸਤੇ ਵਿਰਚਾਰ ਕਰਦਾ ਹੋਵੇ,
ਆਦਰਸ ਜੀ ਨਾਲ
ਰਾਤ ਦਿਨ ਸਾਹਿਬ ਸੰਜੀਆਂ ਚਿਤ ਲਾ ਕੇ
ਪਾਹੋ ਕੱਤੀਆ।
ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਦੇ ਕਪਾਹ ਤੋਂ ਜਿਹੜਾ ਤੱਕ ਦਿਨੇ ਉਹ ਹੈ ਸੋਤ ਬਣਾ ਕੇ ਕੱਤਿਆ ਜਾਂਦਾ
ਬ੍ਰਾਹਮਣ ਵੱਟੇ ਆਏ
ਉਹ ਸੋਤ ਲਿਆਂਦਾ ਹੋਇਆ ਤੇ ਘਰ ਦੇ ਜਾ ਕੇ ਬ੍ਰਾਹਮਣ ਉਸਨੂੰ ਵੱਟ ਦੇ ਦਿੰਦਾ ਹੈ
ਉਹ ਬੱਕਰਾ ਰਿਨ ਖਾਇਆ
ਜਿਸ ਦਿਨ ਜਨੇਊ ਪਾਉਣਾ ਹੋਵੇ ਤੇ ਬੱਕਰਾ ਜਿਹੜਾ ਉਸਨੂੰ ਕੋਹ ਕੇ ਮਾਰ ਕੇ ਤੇ ਇਸ ਵਾਸਤੇ ਉਹਦਾ ਮਾਸ ਬਣਾ ਕੇ ਖਾ ਲੈਂਦੇ ਨੇ
ਸਭ ਆਖੇ ਪਾਏ
ਜਿਸ ਵੇਲੇ ਖਾ ਕੇ ਬਾਹਰ ਨਿਕਲਦੇ ਘਰ ਤੋਂ ਕਹਿੰਦੇ ਵੀ ਅੱਜ ਕੱਟ ਕਰ ਕਹਿੰਦੇ ਤੈਨੂੰ ਨੀ ਪਤਾ ਜਨੇਊ ਪਾਇਆ ਹੈ ਜਨੇਊ ਪਾਇਆ ਇਸ ਵਾਸਤੇ ਬੱਕਰਾ ਖਾ ਕੇ ਜਨੇਊ ਪਾਉਣ ਦੀਆਂ ਗੱਲਾਂ ਬਾਹਰ ਜਾ ਕੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਦੱਸਦੇ ਨੇ
ਹੋਏ ਪੁਰਾਣਾ ਛੁੱਟੀ ਹੈ
ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਜਿਸ ਵੇਲੇ ਜਨੇਊ ਪੁਰਾਣਾ ਹੋਵੇ ਤੇ ਫਿਰ ਉਸਨੂੰ ਸੁੱਟ ਦਿੰਦੇ ਆ
ਫਿਰ ਪਾਈਏ ਹੋਰ
ਤੇ ਫਿਰ ਉਹ ਦੂਜਾ ਜਨੇਊ ਜਿਹੜਾ ਉਸਨੂੰ ਵੱਟ ਕੇ ਗਲਦੇ ਚ ਪਾ ਲੈਂਦੇ ਆ
ਨਾਨਕ ਤੱਕ ਨਾ ਟੁੱਟਈ
ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਉਹ ਜਿਹੜਾ ਤੱਕ ਜਨੇਊ ਹੈ ਉਹ ਨਹੀਂ ਟੁੱਟਦਾ
ਇਹ ਤੱਕ ਹੋਵੇ ਜ਼ੋਰ
ਜੇਕਰ ਤੇ ਉਸ ਤੱਕ ਦੇ ਅੰਦਰ ਗਿਆਨ ਦਾ ਜ਼ੋਰ ਹੋਵੇ ਸਭ ਗੁਣਾਂ ਦਾ ਜਨੇਊ ਹੋਵੇ ਵਾਹਿਗੁਰੂ ਦੇ ਗਿਆਨ ਦਾ ਜਨੇਊ ਹੋਵੇ ਤੁਹਾਡੇ ਜਨੇਊ ਨੂੰ ਚਾਬੀਆਂ ਬੰਦੀ ਤਾਂ ਟੁੱਟ ਕੇ ਡਿੱਗ ਪੈਂਦਾ ਮਹਾਰਾਜ ਕਹਿੰਦੇ ਵਾਹਿਗੁਰੂ ਪਰਮੇਸ਼ਰ ਦੇ ਗਿਆਨ ਦਾ ਤੇ ਉਹਦੇ ਗੁਣਾਂ ਦਾ ਜਨੇਊ ਹੋਣਾ ਚਾਹੀਦਾ ਹੈ
ਜਾਪੀ ਲੋਕਾਂ ਰੀਤੀ ਜੋ ਜੱਗ ਪਵਿੱਤਾ
ਜਿਹੜੀ ਲੋਕਾਂ ਦੀ ਰੀਤੀ ਹੈ ਇਸ ਵਾਸਤੇ ਪਈ ਹੋਈ ਜਨੇਊ ਪਾਉਣ ਦੇ
ਪੁਰਾਤਨ ਟੁੱਟ ਤਲੀਤਾ
ਜਿਸ ਵੇਲੇ ਜਨੇਊ ਪੁਰਾਣਾ ਹੋ ਜਾਂਦਾ ਉਹ ਟੁੱਟ ਜਾਂਦਾ ਹੈ
ਬੋਰ ਬੋਰ ਲੈ ਅਵਰ ਸੋ ਪਾਵਾ
ਤੇ ਫਿਰ ਮੁੜ ਮੁੜ ਕੇ ਜਨੇਊ ਟੁੱਟੇ ਤੋਂ ਹੋਰ ਲੈ ਕੇ ਗਲ ਵਿੱਚ ਪਾ ਲੈਂਦੇ ਆ
ਜਗ ਮਿਥਿਆ ਤਸ ਬਣੇ ਓ ਸੁਹਾਵਾ ਬਣਾਵਾ
ਕਹਿੰਦੇ ਜਿਹੜਾ ਸਾਰਾ ਸੰਸਾਰ ਇਹਦੇ ਚਣਵਾ ਇਸ ਵਾਸਤੇ ਬਣਾਵਟ ਜਿਹੜੀ ਇਹ ਬਣੀ ਹੋਈ ਆ
ਜੇਕਰ ਹੋਵੇ ਜ਼ੋਰ ਜਨੇਊ
ਜੇਕਰ ਇਸ ਜਨੇਊ ਦੇ ਅੰਦਰ ਗੁਰੂ ਨਾਨਕ ਸਾਹਿਬ ਕਹਿੰਦੇ ਹਰਦਿਆਲ ਕਰੋਤ ਜ਼ੋਰ ਬਲ ਹੋਵੇ
ਮੁਝਦਾ ਦੀਜੇ ਭਗਨ ਨਾ ਦੇਊ
ਤੇ ਮੇਰੇ ਗੱਲ ਦੇ ਇਹੋ ਜਿਹਾ ਜਨੇਊ ਪਾ ਦੇ ਜਿਹੜਾ ਕਦੇ ਟੁੱਟੇ ਨਾ ਇਸ ਵਾਸਤੇ ਤੇ ਗਿਆਨ ਦਾ ਜਨੇਊ ਮੇਰੇ ਹਿਰਦੇ ਚ ਪਾ ਦੇ
ਮਨ ਕੁਵਾਸਨਾ ਨਾਸੇ ਰਾਸੀ
ਇਸ ਵਾਹਿਗੁਰੂ ਦੇ ਗਿਆਨ ਦੇ ਜਨੇਊ ਪਾਉਣ ਕਰਕੇ ਮਨ ਦੀਆਂ ਸਾਰੀਆਂ ਖੋਟੀਆਂ ਵਾਸਨਾ ਨਾਸ ਹੋ ਜਾਣ
ਇਹ ਤੇ ਪਦ ਪ੍ਰਾਪਤ ਅਵਨਾਸੀ
ਜਿਸ ਕਰਕੇ ਅਵਨਾਸੀ ਵਾਹਿਗੁਰੂ ਪਰਮੇਸ਼ਰ ਦੀ ਪਦਵੀ ਮਿਲ ਜਾਵੇ
ਅਸਤ ਸ੍ਰੀ ਨਾਨਕ ਗਤ ਦਾਨੀ
ਸਾਹਿਬ ਸਾਂਝੀ ਮੁਕਤੀ ਦਾਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ
ਉਪਦੇਸ਼ ਕੀ ਉਤਰਤ ਬਾਣੀ
ਆਦੇਸ਼ ਕਰਨ ਵਾਲੀ ਬਾਣੀ ਗੁਰੂ ਨਾਨਕ ਦੇਵ ਮਹਾਰਾਜ ਜੀ ਉਚਾਰਦੇ ਨੇ
ਬਚਨ ਬਖਤ ਵਿਪਰਨ ਭਰਿਆਈ
ਜਿਸ ਵੇਲੇ ਗੁਰੂ ਨਾਨਕ ਸਾਹਿਬ ਐਸੇ ਬਚਨ ਬੋਲਦੇ ਸੀ ਜਿਹੜੇ ਬ੍ਰਾਹਮਣ ਸੀ ਇਹਨਾਂ ਨੇ ਬਦਲ ਬਦੇ
ਜਲ ਪਵੀਤ ਦੀਓ ਪਹਿਰਾਈ
ਤੇ ਗੁਰੂ ਨਾਨਕ ਸਾਹਿਬ ਦੇ ਸਿਰ ਦੇ ਉੱਤੇ ਸੁੱਟ ਦਿੱਤਾ ਮਹਾਰਾਜ ਕਹਿੰਦੇ ਵੀ ਸੁੱਟਣ ਨੂੰ ਕੀ ਹੋਊਗਾ ਇਸ ਵਾਸਤੇ ਵਾਹਿਗੁਰੂ ਦੇ ਗਿਆਨ ਦਾ ਜਨੇਊ ਜਿਹੜਾ ਉਹ ਚਾਹੀਦਾ ਹੈ ਇੱਕ ਵਾਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸ਼ਿਕਾਰ ਨੂੰ ਜਾ ਰਹੇ ਸੀ ਅਨੰਦਪੁਰ ਸਾਹਿਬ ਤੋਂ ਰਸਤੇ ਸਤਿਗੁਰਾਂ ਦੀ ਡੋਰ ਟੁੱਟ ਗਈ ਸ੍ਰੀ ਸਾਹਿਬ ਦਾ ਜਿਹੜਾ ਮੁਰਲਾ ਆਪਣੇ ਕਬਜ ਹੈ ਇਸ ਵਾਸਤੇ ਬੰਨਣ ਵਾਸਤੇ ਡੋਰ ਬੰਨੀ ਹੁੰਦੀ ਮਿਆਨ ਦੇ ਨਾਲ ਤੇ ਮੋਹਰੇ ਤਲਵਾਰ ਦੇ ਕਬਜ਼ੇ ਨੂੰ ਬੰਨੇ ਹੁੰਦੇ ਆ ਮਹਾਰਾਜ ਕਹਿੰਦੇ ਬਾਈ ਡੋਰ ਹੈ ਕਿਸੇ ਕੋਲ ਭਾਈ ਦਇਆ ਸਿੰਘ ਜੀ ਅਜੇ ਨਵੇਂ ਆਏ ਸੀ ਲਾਹੌਰ ਤੋਂ ਛਤਰੀ ਸੀ ਆਪਣਾ ਜਨੇਊ ਲਾ ਕੇ ਸਤਿਗੁਰਾਂ ਨੂੰ ਦੇ ਦਿੱਤਾ ਮਹਾਰਾਜ ਨੇ ਸਾਧ ਸੰਗਤ ਜੀ ਉਹ ਡੋਰ ਨਾਲ ਜਿਹੜਾ ਸੀ ਕਬਜ਼ਾ ਬੰਨ ਲਿਆ ਜਦੋਂ ਮਹਾਰਾਜ ਸ਼ਿਕਾਰ ਖੇਲ ਕੇ ਵਾਪਸ ਆਏ ਤੇ ਹੁਣ ਲੋੜ ਨੀ ਮਹਾਰਾਜ ਕਹਿੰਦੇ ਆ ਡੋਰ ਲੈ ਲਾ ਆਪਣੀ ਭਾਈ ਦਇਆ ਸਿੰਘ ਨੇ ਉਹ ਜਨੇਊ ਲੈ ਕੇ ਨਾ ਤੇ ਝਾੜੀ ਦੇ ਉੱਤੇ ਪਾਤਾ ਸਹਿਣ ਕਹਿਣ ਲੱਗੀ ਮਹਾਰਾਜ ਨੇ ਬੜਾ ਮਾੜਾ ਕੰਮ ਕੀਤਾ ਤੇ ਭਾਈ ਦਇਆ ਸਿੰਘ ਨੂੰ ਪੁੱਛਿਆ ਕਹਿੰਦਾ ਹੁਣ ਮੈਨੂੰ ਗੁਰੂ ਨੇ ਨਾਮ ਦਾ ਜਨੇਊ ਦੇ ਦਿੱਤਾ ਹੈ ਇਸ ਵਾਸਤੇ ਮੈਨੂੰ ਇਸ ਜਨੇਊ ਦੀ ਕੋਈ ਲੋੜ ਨਹੀਂ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉੱਥੇ ਬੋਲ ਆਖੇ ਕਹਿੰਦੇ ਖਾਲਸਾ ਜੀ ਜਿਹੜੀ ਸਿੰਘ ਦੀ ਗਾਦਰੇ ਵਾਲੀ ਕਿਰਪਾਨ ਇਹੀ ਸਿੰਘ ਦਾ ਜਨੇਊ ਹੈ ਇਸ ਵਾਸਤੇ ਜਿਹੜਾ ਸਿੰਘ ਨੂੰ ਜਨੇਊ ਪਾਉਣ ਵਾਸਤੇ ਕਹੂਗਾ ਨਾ ਮਹਾਰਾਜ ਕਹਿੰਦੇ ਉਹ ਤਨਖਾਹੀਆ ਹੋਵੇਗਾ ਉਹਨੂੰ ਤਨਖਾਹ ਲੱਗਿਆ ਕਰੇਗੀ ਇਹ ਬੋਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਚਾਰਨ ਕੀਤੇ ਸੀ ਇਸ ਵਾਸਤੇ ਸਤਿਗੁਰਾਂ ਨੇ ਗਿਆਨ ਦਾ ਜਨੇਊ ਜਿਹੜਾ ਉਹ ਬਖਸ਼ਿਸ਼ ਕੀਤਾ ਅੱਗੇ ਪੜੋ
ਸੁਖ ਸਦਨਾ
ਸੁਖਾਂ ਦੇ ਘਰ ਗੁਰੂ ਨਾਨਕ ਦੇਵ ਮਹਾਰਾਜ ਜੀ ਚੁੱਪ ਹੋ ਗਏ
ਦਮਨ ਕੋ ਕੀ ਨਕੰਦਨਾ
ਇਹ ਜਿਹੜਾ ਬ੍ਰਾਹਮਣਾਂ ਦਾ ਪਖੰਡ ਸੀ ਇਹਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕੱਟਣਾ ਕੀਤਾ
ਨਾ ਰੱਖਿਓ ਗੁਰ ਪਰਿਵਾਰ
ਤੇ ਸਾਰਾ ਪਰਿਵਾਰ ਜਿਹੜਾ ਸੀ ਮਨ ਦੇ ਪ੍ਰਸੰਨ ਹੋ ਗਿਆ
ਸਭ ਮਨ ਤੇ ਮਿਟਾ ਖਵਾਰੂ
ਸਾਰਿਆਂ ਦੇ ਮਨ ਦੇ ਅੰਦਰ ਜਿਹੜਾ ਖੋਭ ਸੀ ਸਾਧ ਸੰਗਤ ਜੀ ਉਹ ਮਿਟ ਗਿਆ
ਸੁਣ ਕੀ ਦਜਹਰ ਜਾਲੂ
ਤੇ ਵਚਨ ਗੁਰੂ ਨਾਨਕ ਸਾਹਿਬ ਦੇ ਸੁਣ ਦੀ ਜਿਹੜਾ ਦਾਰਸ਼ਨਿਕ ਬਾਬਾ ਹਰਦਿਆਲ ਸੀ
ਬੋਲਿਓ ਤੇ ਕਾਲੂ
ਇਹਦੇ ਮਨ ਦੇ ਬੜੀ ਇੱਛਾ ਸੀ। ਮਹਾਂਪੁਰਸ਼ ਸੀ ਗੁਰੂ ਨਾਨਕ ਸਾਹਿਬ ਦੇ ਕੌਤਕਾਂ ਤੋਂ ਪ੍ਰਭਾਵਿਤ ਹੋ ਗਿਆ ਸੀ ਤੇ ਫੇਰ ਬੋਲਿਆ,
ਪੂਜ ਕਰਮ ਤੇ ਗਿਰਾ ਉਭਾਤੀ।
ਮਹਾਰਾਜ ਮੇਰੇ ਕੋਲ ਚੰਗੇ ਭਾਗ ਸੀ, ਤੁਸੀਂ ਅੰਮ੍ਰਿਤ ਰੂਪੀ ਬਾਣੀ ਉਪਦੇਸ਼ ਦਾਨ ਕੀਤਾ ਹੈ।
ਹਿਰਦੇ ਸ਼ੁੱਧ ਕੋ ਇਹ ਸਭ ਸਾਤੀ।
ਇਸ ਵਾਸਤੇ ਹਿਰਦੇ ਨੂੰ ਸ਼ੁੱਧ ਕਰਨ ਵਾਲੀ ਤੁਹਾਡੀ ਬਾਣੀ ਜਿਹੜੀ ਸਾਰੀ ਸੱਚੀ ਹੈ।
ਜੋ ਜਗ ਕਾਨ ਸਿੰਗਲਾ ਸੰਗਾ।
ਜਿਹੜੇ ਸੰਸਾਰ ਦੇ ਇਸ ਤਰ੍ਹਾਂ ਦੀਆਂ ਰਸਮੋ ਰਿਵਾਜ ਤੇ ਇਹ ਸੰਗਲਾਂ ਦੇ ਨਾਲ ਬੰਨੇ ਹੋਏ ਲੋਕ ਹਨ,
ਵਰਨ ਧਰਮ ਕਰ ਸਕੇ ਨਾ ਭੰਗਾ।
ਤੇ ਉਹ ਆਪਣੇ ਵਰਨਾ ਦੇ ਧਰਮ ਨੂੰ ਕਦੇ ਵੀ ਭੰਗ ਨਹੀਂ ਕਰ ਸਕਦੇ, ਕੱਟਦੇ ਨਹੀਂ, ਉਹ ਕਨੌਟ ਵਿੱਚ ਬੱਝੇ ਹੋਏ ਨੇ।
ਨਿਜ ਮਤ ਕੋ ਜਗ ਪਵਿੱਤਰ।
ਇਸ ਵਾਸਤੇ ਉਹਨਾਂ ਫੇਰ ਆਪਣੇ ਮਤ ਦਾ ਜਿਹੜਾ ਜਨੇਊ ਹੈ
ਉਚਰੋ ਬਚਨ ਜੋ ਹੋਏ ਪਨੀਤਾ।
ਇਸ ਵਾਸਤੇ ਤੁਸੀਂ ਬਚਨ ਉਚਾਰਨ ਕਰੋ, ਤੁਸੀਂ ਕਿਹੜਾ ਜਨੇਊ ਪਾਉਣਾ ਚਾਹੁੰਦੇ ਆ, ਤੇ ਤਾਂ ਕਿ ਸਾਡਾ ਵੀ ਜਿਹੜਾ ਹਿਰਦਾ ਹੈ ਸਰੀਰ ਪਵਿੱਤਰ ਹੋ ਜਾਵੇ।
ਸੁਣੇ ਸਵੇ ਤੇ ਬਾਹਜ ਗਿਆਤੀ।
ਸਾਰੇ ਜਿਤਨੇ ਵੀ ਬ੍ਰਾਹਮਣ ਨੇ, ਖੱਤਰੀ ਬੈਠੇ, ਵੇਦੀ ਬੈਠੇ ਨੇ, ਇਸ ਵਾਸਤੇ ਵਿਦਵਾਨ ਬੈਠੇ ਨੇ, ਸਾਰੇ ਸੁਣ ਲੈਣ।
ਜੋ ਅਤੂਟ ਰਹੇ ਸਦਾ ਸੰਗਾਤੀ।
ਜਿਹੜਾ ਜਨੇਊ ਹਮੇਸ਼ਾ ਵਾਸਤੇ ਅਤੁੱਟ ਰਹੇ ਤੇ ਹਮੇਸ਼ਾ ਵਾਸਤੇ ਨਾਲ ਜਾਵੇ ਪਰਲੋਕ ਦੇ ਵਿੱਚ।
ਸੁਣ ਸੁਣ ਅਰਬਿੰਦ ਬਲੋਚਨਾ।
ਸੁਣ ਕੇ ਕੰਨਾਂ ਦੇ ਵਿੱਚ ਕਬਲ ਸਰੀਖੇ ਨੇਤਰ ਵਾਲੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ
ਬੋਲੇ ਬਾਣੀ ਬਾਂਦਰ ਵਿਮੋਚਨਾ।
ਦੇ ਸਾਥ ਸੰਗਤੀ ਬੰਧਨਾਂ ਨੂੰ ਕੱਟਣ ਵਾਲੀ ਬਾਣੀ ਗੁਰੂ ਨਾਨਕ ਦੇਵ ਮਹਾਰਾਜ ਜੀ ਬੋਲੇ।
ਸ੍ਰੀ ਮੁਖਵਾਕ ਮਹੱਲਾ ਪਹਿਲਾ ਨਾਇ ਮੰਨਿਆ ਪਤ ਉਪਜੈ।
ਕਹਿੰਦੇ ਜਿਹੜਾ ਸਿੱਖ ਦਾ ਹਿਰਦਾ ਇਹ ਖੇਤ ਹੋਣਾ ਚਾਹੀਦਾ ਹੈ, ਔਰ ਇਹਦੇ ਵਿੱਚ ਵਾਹਿਗੁਰੂ ਦੇ ਨਾਮ ਦਾ ਬੀਜ ਹੋਣਾ ਚਾਹੀਦਾ ਹੈ, ਤੇ ਇਸ ਵਾਸਤੇ ਫੇਰ ਨਾਮ ਦਾ ਜਿਹੜਾ ਸਾਧ ਸੰਗਤ ਜੀ ਅੱਗੇ ਜਪਣਾ ਹੈ, ਤੇ ਇਹੀ ਬੀਜ ਦਾ ਸਾਧ ਸੰਗਤ ਜੀ ਅੱਗੇ ਜੰਮਣਾ ਹੈ, ਔਰ ਇਸ ਨੇ ਬੂਟਾ ਬਣਨਾ। ਕਰਮਾ ਮੈਤਰੀ ਜਿਹੜੀ ਹੈ ਇਹ ਟਾਹਣੀਆਂ ਨੇ, ਸਤ ਸੰਤੋਖ ਦੇ ਪੱਤਰੇ ਨੇ, ਔਰ ਸ਼ਰਧਾ ਦੀ ਇਸ ਦੇ ਅੰਦਰ ਜੜ ਹੈ, ਵਿਵੇਕ ਦਾ ਤਣਾ ਹੈ, ਤੇ ਇਸ ਤਰ੍ਹਾਂ ਆਪਣੇ ਹਿਰਦੇ ਨੂੰ ਧਰਤੀ ਬਣਾ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਨਾਏ ਮੰਨੇ ਪਤੂ ਬਜੈ। ਨਾਮ ਦਾ ਸਰਵਣ ਵੇਜ ਹੈ, ਨਾਮ ਦਾ ਮੰਨਣ ਕਰਨਾ ਇਹ ਕਪਾਹ ਦੇ ਪੱਤੇ ਪੈਦਾ ਹੋਣੇ ਦਇਆ ਦੀ ਕਪਾਹ ਹੈ।
ਜਿਹੜਾ
ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀ ਸਿਫਤ ਕਰਨੀ, ਮਹਿਮਾ ਕਰਨੀ, ਮਹਾਰਾਜ ਕਹਿੰਦੇ ਇਹੀ ਸੋਤ ਹੈ।
ਅੰਦਰ ਭਾਈਆ
ਵਾਹਿਗੁਰੂ ਪਰਮੇਸ਼ਰ ਦੀ ਦਰਗਾਹ ਜਾਂ ਸੰਗਤ ਵਿੱਚ ਗੁਰੂ ਦੇ ਜਾਂ ਹਿਰਦੇ ਦੀ ਜਿਹੜੀ ਗਹਿ ਜਗ੍ਹਾ ਹੈ ਤੇ ਉਹਦੇ ਵਿੱਚ ਗਿਆਨ ਦਾ ਜਨੇਊ ਪਾਉਣਾ ਕਰੀਏ।
ਮਹਾਰਾਜ
ਕਹਿੰਦੇ ਜਿਹੜਾ ਪਵਿੱਤਰ ਐਸਾ ਗਿਆਨ ਦਾ ਜਨੇਊ ਕਦੇ ਵੀ ਟੁੱਟਦਾ ਨਹੀਂ ਹੈ।
ਜਿਨ ਅਸ ਪਾਇਓ ਜਗ ਪਵਿੱਤਰ।
ਤੇ ਜਿਨ੍ਹਾਂ ਨੇ ਐਸਾ ਵਾਹਿਗੁਰੂ ਦੇ ਗੁਣਾਂ ਤੇ ਗਿਆਨ ਦਾ ਜਗ ਪਵਿੱਤਰ ਜਨੇਊ ਪਾ ਲਿਆ,
ਉਹ ਸਭ ਥਾਂ ਵੇਖੇ ਨਿਰਭੀਤਾ।
ਸਾਰੇ ਥਾਂ ਦੇ ਅੰਦਰ ਸਾਧ ਸੰਗਤ ਜੀ ਭੈ ਤੋਂ ਰਹਿਤ ਹੋ ਗਏ ਹਨ।
ਜਹਾਂ ਜਾਏ ਤੈ ਆਦਰ ਪਾਵਾ।
ਜਿੱਥੇ ਵੀ ਉਹ ਮਨੁੱਖ ਜਾਂਦਾ ਹੈ ਤੇ ਉਹ ਸਤਿਕਾਰ ਪਾਉਂਦਾ ਹੈ।
ਸੋਭਾ ਸੰਜੋਤੀ ਜਸ ਸ਼ਾਵਾ।
ਸੋਭਾ ਦੇ ਸਮੇਤ ਉਹਦਾ ਜਿਹੜਾ ਜਸ ਸਾਰਿਆਂ ਦੇ ਫੈਲ ਜਾਂਦਾ ਹੈ।
ਭਗਨ ਹੋਏ ਸੰਗ ਰਹਿ ਸੋ।
ਉਹ ਜਨੇਊ ਕਦੇ ਵੀ ਗਿਆਨ ਦਾ ਭੱਜਦਾ ਨਹੀਂ, ਤੇ ਵਾਹਿਗੁਰੂ ਪਰਮੇਸ਼ਰ ਦੀ ਦਰਗਾਹ ਵਿੱਚ ਵੀ ਗਿਆਨ ਦਾ ਜਨੇਊ, ਨਾਮ ਦਾ ਜਨੇਊ ਨਾਲ ਜਾਂਦਾ ਹੈ।
ਭਾਗ ਜਗੇ ਤੇ ਪਹਿਰੇ ਸਕੋ।
ਤੇ ਜਿਹੜੇ ਭਾਗ ਜਾਗਦੇ ਉਹ ਕੋਈ ਕੋਈ ਬੰਦਾ ਵਾਹਿਗੁਰੂ ਪਰਮੇਸ਼ਰ ਦੇ ਗਿਆਨ ਦਾ ਜਨੇਊ ਪਹਿਨਦਾ ਹੈ।
ਕਾਮ ਕ੍ਰੋਧ ਮਨ ਕੀਨ ਮਲੀਨਾ।
ਇਹ ਜਿਹੜਾ ਕਾਮ ਦਾ ਕ੍ਰੋਧ ਦਾ ਲੋਭ ਦਾ ਫੁਰਨਾ ਹੈ, ਉਸਨੇ ਸਾਰੇ ਜੀਵਾਂ ਦੇ ਮਨ ਨੂੰ ਮੈਲਾ ਕਰ ਦਿੱਤਾ।
ਸਿਮਰ ਨਾਮ ਕੋ ਜਿਨ ਸੋਚ ਕੀਨਾ।
ਜਿਸਨੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਸਿਮਰ ਕੇ ਆਪਣੇ ਹਿਰਦੇ ਨੂੰ ਪਵਿੱਤਰ ਕਰ ਲਿਆ ਹੈ।
ਜਿਵੇਂ ਉਚਿਤ ਇਹ ਜਗ ਪਵਿੱਤਰ।
ਹਿਰਦੇ ਉਹਨਾਂ ਦੇ ਪਹਿਨਣ ਦੇ ਯੋਗ ਹੈ ਜਿਹੜਾ ਵਾਹਿਗੁਰੂ ਪਰਮੇਸ਼ਰ ਦੇ ਗਿਆਨ ਦਾ ਜਨੇਊ ਹੈ।
ਲੋਕਾਂ ਤੇ ਸੋਭ ਪ੍ਰੀਤਾ।
ਉਹ ਲੋਕਾਂ ਦੀ ਕਨੌਟ ਜਿਹੜੀ ਹੈ ਤੇ ਉਸ ਤੋਂ ਵਿਪਰੀਤਾ ਉਲਟ ਹੋ ਗਿਆ ਹੈ। ਹਰਦਿਆਲ ਕ੍ਰੋਧ ਦਾਰਸ਼ਨਿਕ ਜਿਹੜਾ ਸੀ ਐਸਾ ਗੁਰੂ ਨਾਨਕ ਸਾਹਿਬ ਦਾ ਉਪਦੇਸ਼ ਸੁਣ ਕੇ
ਧਾਰ ਲਈਏ ਲੱਖ ਜਗਤੇਸ਼ਾ।
ਜਗ ਦੇ ਈਸ਼ਰ ਗੁਰੂ ਨਾਨਕ ਸਾਹਿਬ ਨੂੰ ਜਾਣ ਕੇ ਇਸ ਨੇ ਐਸੇ ਉਪਦੇਸ਼ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰ ਲਿਆ।
ਧੰਨ ਧੰਨ ਪੁਨ ਧੰਨ ਲਖਾਨਾ।
ਇਸ ਵਾਸਤੇ ਧੰਨ ਹੋ ਸਤਿਗੁਰੂ ਮਹਾਰਾਜ ਜੀ, ਧੰਨ ਹੋ ਤੁਸੀਂ, ਧੰਨ ਹੋ ਮਨ ਬਾਣੀ ਸਰੀਰ ਕਰਕੇ ਇਸ ਤਰ੍ਹਾਂ ਹਰਦਿਆਲ ਕਹਿ ਰਿਹਾ ਧੰਨਵਾਦ ਦੇ ਵਿੱਚ।
ਆਪਣ ਗਾ ਤੁਮ ਆਪੇ ਜਾਣ ਹੈ।
ਆਪਣੀ ਜਿਹੜੀ ਸੱਚੇ ਪਾਤਸ਼ਾਹ ਗਿਆਨ ਦੀ ਗੁਣਾਂ ਦੀ ਗਤੀ ਹੈ ਤੇ ਇਸ ਨੂੰ ਤੁਸੀਂ ਆਪ ਹੀ ਜਾਣਦੇ
ਹੋ। ਮਹਿਮਾ ਜਾਣੀ
ਹੋਰ ਕਿਸੇ ਨੇ ਵੀ ਤੁਹਾਡੀ ਮਹਿਮਾ ਜਿਹੜੀ ਨਹੀਂ ਜਾਣਨਾ ਕੀਤੇ।
ਤੇਗ ਪ੍ਰੋਹਤ ਪਾਹਤ ਅਭਿਮਾਨੀ।
ਤੇਗ ਸਾਹਿਬ ਸੰਗੀ ਜਿਹੜਾ ਹਰਦਿਆਲ ਸੀ ਆਪਣੇ ਹੰਕਾਰ ਨੂੰ ਮੇਟ ਕੇ ਤੇ ਇਹ ਵਾਹਿਗੁਰੂ ਪਰਮੇਸ਼ਰ ਦੇ ਆਤਮ ਗਿਆਨੀ ਬਣ ਗਿਆ।
ਜੇ ਪਰ ਕਰੇ ਹੇਰ ਕਰ ਕਰਨਾ
ਜੇ ਸਤਿਗੁਰੂ ਮਹਾਰਾਜ ਦੀ ਦੇਖ ਕੇ ਆਪਣੀ ਮਿਹਰ ਦੀ ਨਿਗਾਹ ਕਰ ਦੇਣ
ਤਾਹੂ ਕੋ ਹਰ ਹੀ ਪਵ ਮਰਨਾ।
ਉਸੇ ਦਾ ਸਤਿਗੁਰੂ ਮਹਾਰਾਜ ਜੰਮਣਾ ਤੇ ਮਰਨਾ ਮੇਟ ਦਿੰਦੇ ਨੇ।
ਇੱਕ ਨੰਗਾਲੂ ਕਾਲੂ ਬਚਨੇ ਉਚਾਰਾ।
ਉਸ ਵੇਲੇ ਸਾਧ ਸੰਗ ਜੀ ਬਾਬਾ ਕਾਲੂ ਜੀ ਨੇ ਬਚਨ ਉਚਾਰਨ ਕੀਤਾ।
ਭੋਜਨ ਪਾ ਸਕਰੋ ਤਿਆਰਾ।
ਕਹਿਣ ਲੱਗੇ ਆਏ ਹੋਏ ਰਿਸ਼ਤੇਦਾਰ ਸੰਬੰਧੀ ਗੋਤਰੀ ਬ੍ਰਾਹਮਣ ਖੱਤਰੀ ਹੁਣ ਭੋਜਨ ਸਭ ਤਿਆਰ ਹੋ ਗਿਆ।
ਡੇਗੂ ਉੱਠੋ ਪਾਤ ਬੈ ਸਾਵੋ।
ਇਸ ਵਾਸਤੇ ਸਾਰੇ ਉੱਠੋ ਪੰਤਾਂ ਜਿਹੜੀਆਂ ਉਲਾਉਣਾ ਕਰੋ।
ਅੱਜ ਬਲੰਬ ਭੋਜਨ ਖਾਵੋ।
ਇਹ ਦੇਰ ਛੱਡ ਕੇ ਬਣਿਆ ਹੋਇਆ ਭੋਜਨ ਸਾਰੇ ਛਕਣਾ ਕਰੋ।
ਹੁਣ ਸਭ ਉੱਠ ਸਭ ਦੇ ਉੱਠ ਤੀਰ ਉਤਾਰੇ।
ਬ੍ਰਾਹਮਣ ਸੀ ਸਾਧ ਸੰਧਿਆ ਨੇ ਉੱਠ ਕੇ ਆਪਣੇ ਵਸਤਰ ਜਿਹੜੇ ਸੀ ਲਾ ਦਿੱਤੇ।
ਹਰ ਪੰਗਤ ਵੈਸੇ ਇੱਕ ਸਾਰੇ
ਸਾਰੇ ਇੱਕ ਪੰਗਤ ਜਿਹੜੇ ਸੀ ਲਾ ਕੇ ਬੈਠ ਗਏ।
ਛਤਰੀ ਸਭ ਬੁਲਾਇਆ ਨਿਜ ਗਿਆਤੀ।
ਜਿੰਨੇ ਛਤਰੀ ਸੀ ਤੇ ਆਪਣੇ ਗੋਤੀ ਸੰਬੰਧੀ ਬੇਦੀ ਬੁਲਾਏ ਹੋਏ ਸਨ।
ਮਨ ਬੈਠੇ ਸੋ ਭਾਗ ਸੁਹਾਤੀ।
ਉਹ ਵੀ ਸਾਧ ਸੰਗ ਜੀ ਸਭ ਨੇ ਇੱਕ ਪੰਗਤ ਬਣਾ ਕੇ ਸਾਰੇ ਬੈਠ ਗਏ।
ਅਨਕ ਭਾਤ ਪਾਤਰਨ ਧਰਿਆ ਕੇ
ਅਨੇਕਾਂ ਤਰ੍ਹਾਂ ਦੀਆਂ ਪਤਲਾਂ ਜਿਹੜੀਆਂ ਸੀ ਅੱਗੇ ਸਾਰਿਆਂ ਦੇ ਰੱਖ ਕੇ
ਸੂਪਕਾਰ ਤਾਂ ਪਰੋਸਣ ਲਾ ਗਏ।
ਜਿਹੜੇ ਸੂਪਕਾਰ ਰਸੋਈਏ ਸੀ ਉਹ ਭੋਜਨ ਪਰੋਸਣ ਵਾਸਤੇ ਲੱਗ ਗਏ।
ਪਾਇਸ ਸਿਤਾ ਕ੍ਰਿਤ ਬਿਦ ਸੰਗਾ।
ਆਦੀ ਪਾਇਸ ਖੀਰ ਨੂੰ ਕਹਿੰਦੇ ਆ, ਸਿਤਾ ਖੰਡ ਨੂੰ ਕਹਿੰਦੇ। ਘਿਓ ਖੀਰ ਪਾ ਕੇ ਉੱਤੇ ਖੰਡ ਪਾਉਂਦੇ ਉੱਤੇ ਘਿਓ ਪਾਉਣਾ ਕੀਤਾ।
ਸਬਦ ਪਰੋਸ ਕੇ ਅਸੰਗ ਅਮੰਗਾ।
ਇਹ ਬੜਾ ਭਾਰੀ ਸਾਹਿਬ ਸੰਜੀ ਸ਼ੀਘਰਤਾ ਦੇ ਨਾਲ ਪਰੋਸਣਾ ਕੀਤਾ ਤੇ ਉਤਸ਼ਾਹ ਦੇ ਨਾਲ
ਸੂਖਮ ਉਦਨ ਬਰੇ ਪਕਾਏ।
ਨਾਲ ਸੂਖਮ ਬਰੇਕ ਚੌਲ ਬਣਾਏ ਹੋਏ ਤੇ ਇਸੇ ਤਰ੍ਹਾਂ ਬੜੇ ਕਹਿੰਦੇ ਭੱਲਿਆਂ ਨੂੰ ਤੇ ਨਾਲ ਪਕੌੜੇ ਬਣਾਏ ਹੋਏ ਨੇ।
ਮਰਕ ਧਨੀਆ ਸੋ ਦੱਦ ਮਹਿ ਗੋਰੇ।
ਮਿਰਚਾਂ ਤੇ ਧਨੀਆ ਪਾ ਕੇ ਦਹੀਂ ਦੇ ਡੋਬੇ ਹੋਏ ਹਨ।
ਪਨੀ ਬਾਰੇ ਅਨਕ ਪ੍ਰਕਾਰਾ।
ਇਸ ਵਾਸਤੇ ਸੂਪ ਦਾ ਅਰਥ ਰਸੋਈ ਬਣੀ ਹੋਈ ਅਨੇਕਾਂ ਤਰ੍ਹਾਂ ਦੀ ਬਰ ਨਾਮ ਸ੍ਰੇਸ਼ਟ
ਪੂਰਾ ਹਰ ਨਾਮ ਉਚਾਰਾ।
ਕਹਿੰਦੇ ਪਹਿਲਾਂ ਚੱਕਣ ਤੋਂ ਵਾਹਿਗੁਰੂ ਪਰਮੇਸ਼ਰ ਦਾ ਨਾਮ ਉਚਾਰਿਆ ਕਿਉਂਕਿ ਤਤ ਮਰਜ਼ਾਦਾ ਹੈ ਤੇ ਸਿੱਖ ਨੇ ਵੀ ਜਿਸ ਵੇਲੇ ਭੋਜਨ ਛਕਣਾ ਪਹਿਲਾਂ ਵਾਹਿਗੁਰੂ ਕਹਿਣਾ ਹੈ। ਉਹਦਾ ਮਤਲਬ ਇਹ ਹੈ ਕਿ ਉਸ ਵੇਲੇ ਗੁਰੂ ਨੂੰ ਅਰਪਣ ਹੋ ਜਾਂਦਾ। ਸਮੁੱਚਾ ਭੋਜਨ ਤੁਸੀਂ ਬਣਾਉਣਾ ਹੈ, ਬਣਾ ਕੇ ਪਹਿਲਾਂ ਗੁਰੂ ਦੇ ਚਰਨਾਂ ਵਿੱਚ ਲਿਆਉਣਾ, ਅਰਦਾਸ ਕਰਨੀ ਹੈ ਤੇ ਇਸ ਵਾਸਤੇ ਸਾਧ ਸੰਗਤ ਜੀ ਕਿਰਪਾਨ ਭੇਟ ਕਰਨੀ ਹੈ ਤੇ ਗੁਰੂ ਨੂੰ ਅਰਪਣ ਹੋ ਜਾਂਦਾ। ਸਭ ਤੋਂ ਪਹਿਲਾਂ ਗੁਰੂ ਨੂੰ ਸਾਧ ਸੰਗਤ ਜੀ ਅਰਪਣਾ ਤਾਂ ਕਿ ਉਸ ਭੋਜਨ ਵਿੱਚ ਬਰਕਤ ਪਵੇ, ਉਸ ਭੋਜਨ ਵਿੱਚ ਪਵਿੱਤਰਤਾ ਪਵੇ। ਜਦੋਂ ਗੁਰੂ ਦੇ ਮੁੱਖ ਵਿੱਚ ਪੈ ਜਾਵੇ ਤੇ ਫਿਰ ਉਹ ਭੋਜਨ ਪਵਿੱਤਰ ਹੋ ਜਾਂਦਾ। ਉਹ ਭੋਜਨ ਖਾਧੇ ਹੋਏ ਦਾ ਸਵਾਦ ਜਿਹੜਾ ਉਹ ਨਵੇਕਲਾ ਹੁੰਦਾ ਹੈ। ਬਹੁਤ ਸਾਰੀਆਂ ਕਥਾਵਾਂ ਨੇ, ਸਾਖੀਆਂ ਨੇ। ਸਤਿਗੁਰੂ ਰਾਮਦਾਸ ਮਹਾਰਾਜ ਲਾਹੌਰ ਵਿੱਚ ਗਏ ਸੀ, ਜਿਸ ਵੇਲੇ ਵਾਪਸ ਆਏ ਤੇ ਲਾਹੌਰ ਦੇ ਬਾਜ਼ਾਰ ਦੇ ਅੰਦਰ ਤੇ ਸਾਧ ਸੰਗਤ ਜੀ ਇੱਕ ਬੇਰ ਉੱਤਾ ਅੰਬ ਵਿਕ ਰਿਹਾ ਸੀ। ਸਤਿਗੁਰਾਂ ਨੇ ਪੁੱਛਿਆ, ਮਨੋ ਨੇ 1 ਰੁਪਈਆ ਚਾਂਦੀ ਦਾ ਉਸ ਵੇਲੇ ਕੀਤਾ। ਗੁਰੂ ਰਾਮਦਾਸ ਮਹਾਰਾਜ ਜੀ ਨੇ ਉਹ ਅੰਬ ਲੈ ਲਿਆ ਔਰ ਲੈ ਕੇ ਸਾਧ ਸੰਗਤ ਜੀ ਚੱਲ ਪਏ ਤੇ ਇਹ ਗੁਰੂ ਅਮਰਦਾਸ ਮਹਾਰਾਜ ਜੀ ਵਾਸਤੇ ਮੈਂ ਅੰਬ ਲਿਆ ਹੈ, ਪਹਿਲਾਂ ਉਹਨਾਂ ਨੂੰ ਛਕਾਉਣਾ ਹੈ। ਜਦੋਂ ਸਾਧ ਸੰਗਤ ਜੀ ਚੱਲਦਿਆਂ ਚੱਲਦਿਆਂ ਗਰਮੀ ਦੇ ਰਸਤੇ ਬੈਰੋਵਾਲ ਪਿੰਡ ਦੇ ਨੇੜੇ ਆਏ ਤੇ ਹੱਥਾਂ ਦੀ ਗਰਮੀ ਤੇ ਉੱਪਰਲੀ ਗਰਮੀ ਨਾਲ ਅੰਬ ਜਿਹੜਾ ਸੀ ਬਹੁਤ ਪੱਕਿਆ ਹੋਇਆ ਸੀ, ਸਾਧ ਸੰਗਤ ਜੀ ਉਹ ਫਟ ਗਿਆ। ਉਸ ਵੇਲੇ ਸਤਿਗੁਰੂ ਅਮਰਦਾਸ ਮਹਾਰਾਜ ਜੀ ਨੇ ਸੋਚਿਆ ਵੀ ਅੰਬ ਗੁਰੂ ਕੋਲ ਕਿਵੇਂ ਜਾਵੇ। ਉੱਥੋਂ ਹੀ ਸਾਧ ਸੰਗਤ ਜੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਧਿਆਨ ਵਿੱਚ ਜੁੜ ਕੇ ਤੇ ਔਰ ਬੇਨਤੀ ਕਰਕੇ ਅੰਬ ਸਾਧ ਸੰਗਤ ਜੀ ਛਕ ਲਿਆ। ਉੱਧਰ ਉਹੀ ਅੰਬ ਗੁਰੂ ਅਮਰਦਾਸ ਮਹਾਰਾਜ ਜੀ ਨੇ ਛਕਿਆ ਤੇ ਗੁੱਠੀ ਜਿਹੜੀ ਭਾਈ ਬੱਲੂ ਨੂੰ ਦੇ ਦਿੱਤੀ ਹੈ ਤੇ ਭਾਈ ਬੱਲੂ ਨੂੰ ਕਹਿੰਦੇ ਸਾਂਭ ਕੇ ਰੱਖੀ, ਲੈਣੀ ਆ ਤੇਰੇ ਕੋਲੋਂ। ਜਦੋਂ ਗੁਰੂ ਰਾਮਦਾਸ ਮਹਾਰਾਜ ਜੀ ਆਏ, ਮੱਥਾ ਟੇਕਿਆ ਔਰ ਸਾਰੀ ਵਿਚਾਰ ਲਾਹੌਰ ਦੀ ਸੁਣੇ, ਕਹਿੰਦੇ ਪੁਰਖਾ ਤੇਰਾ ਤੇਰੇ ਪਹਿਨਾਏ ਹੋਏ ਵਸਤਰ ਵੀ ਸਾਨੂੰ ਅੱਪੜ ਗਏ ਨੇ ਤੇ ਤੇਰਾ ਭਾਵਨਾ ਨਾਲ ਅਰਪਣ ਕੀਤਾ ਹੈ ਅੰਬ ਵੀ ਸਾਨੂੰ ਮਿਲ ਗਿਆ ਤੇ ਗੁੱਡੀ ਭਾਈ ਬੱਲੂ ਤੋਂ ਸਾਧ ਸੰਗਤ ਜੀ ਮੰਗਾ ਕੇ ਦਿਖਾਏ। ਇਸ ਵਾਸਤੇ ਸਭ ਤੋਂ ਪਹਿਲਾਂ ਗੁਰੂ ਨੂੰ ਭੋਗ ਲਾਉਣਾ, ਜੇ ਅਸੀਂ ਇਕੱਲੇ ਹਾਂ ਤੇ ਵਾਹਿਗੁਰੂ ਕਹਿ ਕੇ ਤੇ ਆਪਣੇ ਮੁੱਖ ਵਿੱਚ ਪਾਓ ਤਾਂ ਕਿ ਗੁਰੂ ਨੂੰ ਅਰਪਣ ਹੋ ਜਾਵੇ। ਇਹ ਸਿੱਖ ਦਾ ਫਰਜ਼ ਹੈ, ਇਸ ਵਾਸਤੇ ਇੱਥੇ ਵੀ ਜਿੰਨੇ ਸੀ ਉਹਨਾਂ ਨੇ ਵਾਹਿਗੁਰੂ ਦਾ ਨਾਮ ਕਹਿ ਕੇ ਫਿਰ ਮੁੱਖ ਵਿੱਚ ਪਾਉਣਾ ਕੀਤਾ,
ਸਾਰਿਆਂ
ਨੇ ਭੋਜਨ ਜਿਹੜਾ ਸੀ ਬੜੇ ਸਵਾਦ ਦੇ ਨਾਲ ਛਕਣਾ ਕੀਤਾ,
ਵਾਰੇ ਕੀਨ ਪਚਵੀਨਾ
ਇਸ ਢੰਗ ਦੇ ਨਾਲ ਸਾਰਿਆਂ ਨੇ ਹੱਥ ਧੋਣਾ ਕੀਤੇ,
ਕੀਨ ਦਸ਼ਨਾ ਦਵਿਜ ਸਨਮਾਨੇ
ਬਾਬੇ ਕਾਲੂ ਨੇ ਜਿਤਨੇ ਵਿਦਵਾਨ ਆਏ ਹੋਏ ਸੀ ਸਾਰਿਆਂ ਦੇ ਸਤਿਕਾਰ ਵਾਸਤੇ ਸਾਰਿਆਂ ਨੂੰ ਦਸ਼ਨਾ ਵੀ ਦਿੱਤੀ ਹੈ। ਭਾਵ ਉਹਦਾ ਕੀ ਹੁੰਦਾ ਹੈ, ਦਸ਼ਨਾ ਦਾ ਕੀ ਭਾਵ ਹੈ? ਉਹਦਾ ਭਾਵ ਇਹ ਹੈ ਵੀ ਮੈਂ ਤੁਹਾਨੂੰ ਬੇਨਤੀ ਕਰਨ ਵਾਸਤੇ ਗਿਆ ਸੀ, ਤੁਸੀਂ ਮੇਰੀ ਬੇਨਤੀ ਨੂੰ ਅੰਗੀਕਾਰ ਕੀਤਾ ਹੈ, ਮੈਂ ਉਸ ਧੰਨਵਾਦ ਦੇ ਵਿੱਚ ਤੁਹਾਡਾ ਇਹ ਸਤਿਕਾਰ ਕਰਦਾ ਹਾਂ। ਕਾਰਨ ਕਿਤਨਾ ਭੇਜ ਦਿੱਤਾ, ਸਾਰੇ ਵਿਦਿਆ ਹੋ ਕੇ ਬਾਬੇ ਕਾਲੂ ਤੋਂ ਪਿਆਨੇ ਚਾਲਾ ਪਾਉਣਾ ਕੀਤਾ, ਜੋ ਚਾਹੁੰਦਾ ਸੀ ਹਰਦਿਆਲ ਦਾਰਸ਼ਨਕ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪਾਸੋਂ ਪਾਲਿਆ ਗਿਆਨ ਦਾ ਜਨੇ
ਨਾਮ ਲਗੀ ਲਿਵ ਪ੍ਰੇਮੇਸ਼ਾਵਾ,
ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਨਾਲ ਲਿਵ ਲੱਗ ਗਈ ਤੇ ਹਿਰਦਾ ਪ੍ਰੇਮ ਦੇ ਨਾਲ ਪੂਰਿਆ ਗਿਆ,
ਜਗ ਪਵੀਤ ਪਾਵਨੀ ਗਾਥਾ।
ਇਸ ਵਾਸਤੇ ਜਿਹੜਾ ਗਿਆਨ ਦਾ ਜਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਤੇ ਇਹ ਜਿਹੜੀ ਕਥਾ ਹੈ
ਸੁਣੇ ਸੁਣਾਵੇ ਜੋ ਹਿਤ ਸਾਥਾ,
ਜਿਹੜਾ ਇਸ ਗਿਆਨ ਦੇ ਜਨੇਊ ਦੀ ਕਥਾ ਜਿਹੜੀ ਹੈ ਤੇ ਉਸ ਨੂੰ ਸੁਣੇਗਾ ਤੇ ਸੁਣਾਵੇਗਾ,
ਭਗਵਨ ਜੰਜੂ ਕੋ ਦੁੱਖ ਨਾ ਲੱਗ ਹੈ।
ਇਸ ਵਾਸਤੇ ਮਹਾਰਾਜ ਕਹਿੰਦੇ ਉਹਦੇ ਹਿਰਦੇ ਚ ਬਹੁਤ ਸਾਰੀ ਸ਼ਰਧਾ ਤੇ ਭਾਵਨਾ ਵਧੇਗੀ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਪਖੰਡ ਦੇ ਜਾਲ ਨੂੰ ਕੱਟ ਕੇ ਗਿਆਨ ਦੇ ਜਨੇਊ ਦੀ ਬਖਸ਼ਿਸ਼ ਕੀਤੀ ਹੈ,
ਹੁਣ ਸ੍ਰੀ ਗੁਰ ਕੇ ਪਗ ਅਨੁਰਾਗ ਹੈ,
ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਉਹਦਾ ਪ੍ਰੇਮ ਵਧੇਗਾ।
ਦੋਹਰਾ ਗਿਆਤੀ ਛਤਰੀ ਅਪਰਜੇ,
ਸਾਂਝੀ ਗਿਆਤੀ ਸੀ ਛਤਰੀ ਸਾਨੂੰ ਰੋਤੇ,
ਅਪਰਜੇ ਪ੍ਰੋਧਾ ਸਾਥ,
ਬ੍ਰਾਹਮਣ ਸੀ ਪ੍ਰੋਧ ਆਏ ਹੋਏ ਸਨ ਬਾਬੇ ਕਾਲੂ ਦੇ ਘਰ ਵਿੱਚ,
ਉਸਤ ਉਚਰਤ ਸਦਨ ਗਏ,
ਸਤਿਗੁਰੂ ਮਹਾਰਾਜ ਜੀ ਦੀ ਉਸਤ ਕਰਦੇ ਆਪਣੇ ਘਰ ਵਿੱਚ ਚਲੇ ਗਏ,
ਜੋ ਗੁਰ ਦੀਨਾ ਨਾਥ,
ਜੋ ਸਤਿਗੁਰੂ ਮਹਾਰਾਜ ਜੀ ਗਰੀਬਾਂ ਦੇ ਨਾਥ ਮਾਲਕ ਹਨ,
ਸਵਈਆ ਬਰ ਆਨਣ ਤੇ ਬਰ ਦੇਹੋ ਗੁਰੂ।
ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਅੱਗੇ ਸਾਧ ਸੰਗਤ ਜੀ ਅਗਲੀ ਕਥਾ ਦਾ ਵਿਸ਼ਾ ਜਿਹੜਾ ਸਬਜੈਕਟ ਹੈ ਤੇ ਇਸ ਨੂੰ ਆਰੰਭ ਕਰਦੇ ਹਾਂ। ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਦੇ ਚਰਨਾਂ ਦਾ ਮੰਗਲ ਕਰਦੇ ਨੇ। ਭਾਈ ਸਾਹਿਬ ਕਹਿੰਦੇ ਬਰ ਆਨੰਦ ਤੇ ਬਰ ਦੇਹੋ ਗੁਰੂ, ਹੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਆਪਣੇ ਸ੍ਰੇਸ਼ਟ ਮੁਖ ਤੋਂ ਮੈਨੂੰ ਬਰ ਦੇਣਾ ਕਰੋ,
ਪੂਰਨ ਹੋਏ ਅਬਾ,
ਇਹ ਜਿਹੜਾ ਤੁਹਾਡੀ ਮਹਿਮਾ ਦਾ ਗ੍ਰੰਥ ਹੈ ਸ੍ਰੀ ਗੁਰੂ ਨਾਨਕ ਪ੍ਰਕਾਸ਼ ਸ੍ਰੇਸ਼ਟ, ਤੇ ਇਹ ਪੂਰਾ ਹੋ ਜਾਵੇ ਤੁਸੀਂ ਮੇਰੇ ਉੱਤੇ ਮਿਹਰ ਕਰੋ,
ਬਲ ਜਾਏ ਕਵੀ ਤੁਮਰੋ ਬਲ ਪਾਏ,
ਤੁਹਾਡੀ ਕਿਰਪਾ ਦਾ ਬਲ ਪਾ ਕੇ ਕਵੀ ਸੰਤੋਖ ਸਿੰਘ ਜੀ ਕਹਿੰਦਾ ਮੈਂ ਆਪ ਜੀ ਤੋਂ ਬਲਿਹਾਰ ਜਾਂਦਾ ਹਾਂ,
ਮਰੋ ਕਵਿਤਾ ਸੁਭ ਛੰਦ ਸਭਾ,
ਤੁਹਾਡੀ ਕਿਰਪਾ ਦੇ ਨਾਲ ਹੀ ਮੈਂ ਸਾਰੀ ਛੰਦੀ ਛੰਦਾ ਬੰਦੀ ਦੇ ਅੰਦਰ ਸਾਰੀ ਕਵਿਤਾ ਬਣਾ ਸਕਦਾ ਹਾਂ,
ਮਨਹੀਨ ਕਰੋ ਵਿਘਨਾ ਸਭ ਹੀ,
ਜਿਹੜੇ ਦੇ ਅੰਦਰ ਵਿਘਨ ਮੈਨੂੰ ਪ੍ਰਾਪਤ ਹੋ ਰਿਹਾ ਹੈ ਤੇ ਉਹ ਵਿਘਨਾਂ ਨੂੰ ਸਾਰਿਆਂ ਨੂੰ ਕਮਜ਼ੋਰ ਕਰ ਦਿਓ,
ਗੁਰ ਕੀਰਤ ਗ੍ਰੰਥ ਸੋ ਹੋਏ ਤਬਾ,
ਤਾਂ ਹੀ ਹੈ ਸਤਿਗੁਰੂ ਮਹਾਰਾਜ ਜੀ ਤੁਹਾਡੀ ਮਹਿਮਾ ਦਾ ਇਹ ਗ੍ਰੰਥ ਜਿਹੜਾ ਬਣ ਸਕਦਾ ਹੈ,
ਵਿਘਨਾ ਤਮ ਰੂਪ ਅਮਾਵਸ ਕੋ,
ਇਸ ਵਾਸਤੇ ਜਿਹੜੇ ਸਮੂਹ ਵਿਘਨ ਨੇ ਤੇ ਅੰਧੇਰਾ ਹੈ ਜਿਸ ਤਰ੍ਹਾਂ ਅਮੱਸਿਆ ਦੀ ਰਾਤ ਦਾ ਅੰਧੇਰਾ ਹੁੰਦਾ ਹੈ,
ਜੇ ਗ੍ਰੰਥ ਜੁੱਤੀ ਦੁੱਤ ਚੰਦ ਫਬਾ,
ਤੇ ਇਹ ਜਿਹੜਾ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਹੈ ਤੇ ਇਸ ਅੰਧੇਰੇ ਨੂੰ ਵੇਖਣ ਵਾਸਤੇ ਦੂਰ ਦੇ ਚੰਦ ਵਾਂਗੇ ਸਵਾਰੇਮਾਨ ਹੋਵੇਗਾ,
ਸ੍ਰੀ ਬਾਲਾ ਸੁੰਦਰਵਾਤੀ ਦੋਹਰਾ ਤੇ ਪਾਛੇ ਸ੍ਰੀ ਸਤਿਗੁਰੂ
ਸਤਸੰਗ ਜੀ, ਭਾਈ ਬਾਲਾ ਜੀ ਸੰਧੂ ਗੋਤ ਵਿੱਚੋਂ ਇਹ ਕਥਾ ਉਚਾਰਦੇ ਆ, ਇਹ ਕਥਾ ਖਡੂਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਜ਼ਿਲ੍ਹੇ ਵਿੱਚ ਹੋ ਰਹੀ ਹੈ, ਗੁਰੂ ਅੰਗਦ ਦੇਵ ਮਹਾਰਾਜ ਜੀ ਇਸ ਕਥਾ ਨੂੰ ਲਿਖਾ ਰਹੇ ਆ, ਭਾਈ ਬਾਲਾ ਉਚਾਰ ਰਿਹਾ ਗੁਰੂ ਨਾਨਕ ਸਾਹਿਬ ਦੀ ਕਥਾ, ਭਾਈ ਪੈੜਾ ਮੁਖਾ ਸੁਲਤਾਨਪੁਰ ਦਾ ਸਿੱਖ ਇਸ ਕਥਾ ਨੂੰ ਲਿਖ ਰਿਹਾ ਹੈ, ਔਰ ਇਹਦੇ ਸਰੋਤੇ ਗੁਰੂ ਅਮਰਦਾਸ ਮਹਾਰਾਜ ਨੇ, ਬਾਬਾ ਬੁੱਢਾ ਸਰੋਤਾ ਹੈ, ਭਾਈ ਜੀਵਾ ਸਰੋਤਾ ਹੈ, ਭਾਈ ਢਿੰਗਾ ਨਾਈ ਸਰੋਤਾ ਹੈ, ਭਾਈ ਪਾਰੋ ਜੁਲਕਾ ਜੋ ਡੱਲਾ ਨਿਵਾਸੀ ਉਹ ਸਰੋਤਾ ਹੈ, ਇਸ ਤਰ੍ਹਾਂ ਸਾਰੀ ਸੰਗਤ ਇਹ ਕਥਾ ਸੁਣ ਰਹੀ ਹੈ ਤੇ ਭਾਈ ਬਾਲਾ ਜੀ ਇਸ ਕਥਾ ਨੂੰ ਲਿਖਾ ਰਹੇ ਨੇ, ਤੇ ਜਿਸ ਤਰ੍ਹਾਂ ਅੱਗੇ ਆ ਰਹੇ ਤੇ ਪਾਛੇ ਸ੍ਰੀ ਸਤਿਗੁਰੂ ਤੇ ਉਸ ਤੋਂ ਪਿੱਛੋਂ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ,
ਆਪਣੇ ਦੁਰਾਵ
ਤੇ ਆਪਣੇ ਆਪ ਨੂੰ ਸਤਿਗੁਰੂ ਮਹਾਰਾਜ ਜੀ ਛੁਪਾ ਕੇ ਰੱਖਦੇ ਹਨ,
ਮਤ ਸੁਭਾਵ ਆਨੰਦ ਮਹ,
ਆਪਣਾ ਸੁਭਾਵ ਮਸਤ ਰੱਖਦੇ ਤੇ ਹਮੇਸ਼ਾ ਆਨੰਦ ਖੇੜੇ ਵਿੱਚ ਰਹਿੰਦੇ ਆ,
ਕਰੇ ਨਾ ਕਛੂ ਲਖਾਵ,
ਆਪਣੇ ਆਪ ਨੂੰ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਜਣਾਉਂਦੇ ਨਹੀਂ,
ਚੌਪੀ ਉਦਾਸੀਨ ਬ੍ਰਿਤ ਰਹੇ ਅਰੁਦਾ।
ਹਮੇਸ਼ਾ ਸਤਿਗੁਰੂ ਮਹਾਰਾਜ ਜੀ ਉਦਾਸੀਨ ਭਾਵ ਕੀ ਉਦਾਸੀ ਵਾਲੇ ਵਿਅਕਤੀ ਦੇ ਅੰਦਰ ਇਸਤਤ ਰਹਿੰਦੇ ਹਨ,
ਜਾਂ ਤੇ ਰੱਖ ਨਾ ਸਕੇ ਨਰ ਮੁੰਡਾ।
ਇਸ ਕਰਕੇ ਭਾਈ ਬਾਲਾ ਜੀ ਕਹਿੰਦੇ ਜਿਹੜੇ ਮੂਰਖ ਬੰਦੇ ਗੁਰੂ ਨਾਨਕ ਸਾਹਿਬ ਦੀ ਮਹਿਮਾ ਨੂੰ ਜਾਣ ਨਹੀਂ ਸਕਦੇ,
ਫੇਰ ਮਹੇਤ ਨਾ ਖੋਲੇ ਨੈਣਾ।
ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਕਿਸੇ ਵੱਲ ਵੇਖਣ ਵਾਸਤੇ ਆਪਣੀ ਅੱਖਾਂ ਵੀ ਨਹੀਂ ਖੋਲਦੇ।
ਚੰਚਲ ਅਦਰ ਨਾ ਕਰ ਹਿਤ ਬਹਿਣਾ,
ਤੇ ਨਾ ਆਪਣੇ ਬੁੱਲਾਂ ਨੂੰ ਬਚਨ ਬੋਲਣ ਵਾਸਤੇ ਚੰਚਲ ਵੀ ਹਿਲਾਉਂਦੇ ਨਹੀਂ ਹਨ।
ਸਹਿ ਸੁਭਾਇਕ ਕਿਰਿਆ ਰੱਖੀ ਕੇ,
ਗੁਰੂ ਨਾਨਕ ਸਾਹਿਬ ਨੇ ਆਪਣੀ ਜਿਹੜੀ ਇੰਦਰੀਆਂ ਦੀ ਕਿਰਿਆ ਸੀ ਉਹ ਸੁਤੇ ਸਿਰ ਦੀ ਬਣਾ ਲਈ ਹੈ।
ਹੋਏ ਤਾਂ ਹੋਏ ਨੱਤ ਸਿਰ ਬਿਦਨੀ ਕੇ,
ਕਰਕੇ ਇੰਦਰੀਆਂ ਤੋਂ ਕਿਰਿਆ ਹੋ ਜਾਵੇ ਤਾਂ ਹੋ ਜਾਵੇ, ਤੇ ਨਹੀਂ ਗੁਰੂ ਨਾਨਕ ਸਾਹਿਬ ਆਪਣੀ ਮੌਜ ਦੇ ਅੰਦਰ ਟਿਕੇ ਰਹਿੰਦੇ ਨੇ।
ਅੰਤਰਮੁਖੀ ਬ੍ਰਿਤ ਦਿਨ ਰਹਿਣਾ,
ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਪਣੇ ਵਿਅਕਤੀ ਨੂੰ ਅੰਤਰਮੁਖ ਕਰ ਲਿਆ ਹੈ।
ਰਾਖੀ ਸ੍ਰੀ ਪੰਕਜ ਨੈਣਾ,
ਕਬਰ ਸਰੀਕੇ ਲਿਖਤਾਂ ਵਾਲੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਅੰਤਰ ਧਿਆਨ ਹੀ ਰਹਿੰਦੇ ਨੇ।
ਜਗਤ ਅਸਾਰ ਖੇਲ ਜਿਵ ਸਿਸਕੀ,
ਜਿਸ ਤਰ੍ਹਾਂ ਸਾਹਿਬ ਸੰਗਤ ਜੀ ਤੇ ਸਿਸ ਬੱਚੇ ਦੀ ਖੇਡ ਹੁੰਦੀ ਹੈ, ਰੇਤੇ ਦਾ ਘਰ ਬਣਾ ਕੇ ਢਾ ਹੁੰਦਾ ਹੈ, ਪੱਤਿਆਂ ਦੀਆਂ ਕੁੜੀਆਂ ਬਣਾ ਕੇ ਢਾ ਹੁੰਦਾ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸੰਸਾਰ ਦੀ ਖੇਡ ਜਿਹੜੀ ਇਸੇ ਤਰ੍ਹਾਂ ਝੂਠੀ ਸਮਝ ਲਈ ਹੈ।
ਅਸਲਾ ਕਰੇ ਨਾ ਕਾਖਾ ਪਿਸਕੀ,
ਇਸ ਤਰ੍ਹਾਂ ਦੀ ਸੰਸਾਰ ਦੀ ਝੂਠੀ ਖੇਡ ਵੇਖ ਕੇ ਗੁਰੂ ਨਾਨਕ ਸਾਹਿਬ ਕਿਸੇ ਵਸਤੂ ਦੀ ਇੱਛਾ ਨਹੀਂ ਕਰਦੇ।
ਨਰ ਨਾਰੀ ਭਾਖੇ ਅਸਰੀਤੀ,
ਜਿੰਨੇ ਵੀ ਤਲਵੰਡੀ ਨਗਰੀ ਚ ਰਹਿਣ ਵਾਲੇ ਇਸਤਰੀ ਤੇ ਪੁਰਸ਼ ਨੇ ਉਹ ਇਸ ਤਰ੍ਹਾਂ ਕਹਿੰਦੇ ਨੇ,
ਕਾਲੂ ਸੁੱਤ ਕੀ ਮੱਤ ਵਿਪਰੀਤੀ,
ਕਹਿੰਦੇ ਵੀ ਬਾਬੇ ਕਾਲੂ ਦੇ ਮੁੰਡੇ ਦੀ ਜਿਹੜੀ ਮੱਤ ਆ ਨਾ ਉਹ ਤਾਂ ਉਲਟੀ ਜਿਹੀ ਹੋ ਗਈ ਆ।
ਆਗੇ ਕਹਿਤ ਬੈਨ ਗੁਰਸ ਗੁਣਸਾਲੀ,
ਅੱਗੇ ਤੋਂ ਬਚਨ ਕਹਿੰਦੇ ਹੁੰਦੇ ਸੀ ਤੇ ਗੁਣਾਂ ਦੇ ਘਰ ਬੜੇ ਸੁੰਦਰ ਬਚਨ ਉਚਾਰਦੇ ਸਨ।
ਇਹ ਪੂਸ਼ਣ ਅਬ ਕੌਣ ਕੁਚਾਲੀ,
ਕਹਿੰਦੇ ਬਾਬੇ ਕਾਲੂ ਦਾ ਮੁੰਡਾ ਹੁਣ ਚੁੱਪ ਕਿਉਂ ਕਰ ਗਿਆ ਤੇ ਇਹਨੇ ਕਿਹੜੀ ਚਾਲ ਖੋਟੀ ਪਕੜ ਲਈ ਉਲਟੀ।
ਡੀਠ ਲੱਗੀ ਨਰ ਨਾਰਨ ਕੇਰੀ,
ਬਹੁਤ ਸਾਰੇ ਇਸਤਰੀ ਤੇ ਪੁਰਸ਼ ਕਹਿੰਦੇ ਜਾਂ ਕਿਸੇ ਇਸਤਰੀ ਜਾਂ ਬੰਦੇ ਦੀ ਖਰੇ ਨਿਗਾਹ ਲੱਗ ਗਈ ਆ।
ਇਹ ਮਸਤਾਨੀ ਤੌਰ ਕਨੇਰੀ,
ਜਿਹਨਾਂ ਨੇ ਮਸਤਾਨਿਆਂ ਵਾਲਾ ਤੌਰ ਸੁਭਾਅ ਕਨੇਰੀ ਬਹੁਤਾ ਬਣਾ ਲਿਆ ਹੈ।
ਉਤ ਪ੍ਰੇਤ ਕੀ ਭਈ ਕੇ ਛਾਇਆ,
ਤੇ ਕਈ ਬਹਿਮੀ ਬੰਦੇ ਇਉਂ ਕਹਿਣ ਲੱਗ ਪਏ ਗੁਰੂ ਨਾਨਕ ਸਾਹਿਬ ਨੂੰ ਭੂਤ ਤੇ ਪ੍ਰੇਤ ਦੀ ਜਾਂ ਛਾਇਆ ਕੋਈ ਚਿੰਬੜ ਗਈ ਆ।
ਸੁਣਨ ਕਹਿ ਜਿਨ ਸਭ ਸਰਾਇਆ,
ਤੇ ਜਦ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸੁਣਨਾ ਤੇ ਔਰ ਬਚਨਾਂ ਨੂੰ ਬੋਲਣਾ ਸਾਰੇ ਭੁਲਾ ਦਿੱਤਾ ਹੈ।
ਅਸ਼ਕ ਦਿਵਸ ਵੀ ਤੇ ਅਸਰੀਤੀ,
ਤੇ ਕਈ ਦਿਨ ਸਾਹਿਬ ਸੰਗੀ ਸਤਿਗੁਰੂ ਮਹਾਰਾਜ ਜੀ ਨੂੰ ਇਸ ਤਰ੍ਹਾਂ ਹੀ ਆਪਣੇ ਅੰਤਰਮੁਖ ਸੁਭਾਅ ਵਿੱਚ ਬੈਠੇ ਬਤੀਤ ਹੋ ਗਏ।
ਇੱਕ ਸਮੇਂ ਕਾਲੂ ਕਰ ਪ੍ਰੀਤੀ,
ਇੱਕ ਦਿਨ ਦੀ ਗੱਲ ਹੈ ਕਿ ਬਾਬੇ ਕਾਲੂ ਜੀ ਨੇ ਬੜਾ ਪਿਆਰ ਕਰਦਿਆਂ ਹੋਇਆ
ਅੰਕ ਵਸਾਏ ਸੀਸ ਕਰ ਫੇਰਾ,
ਗੁਰੂ ਨਾਨਕ ਸਾਹਿਬ ਨੂੰ ਆਪਣੀ ਗੋਦੀ ਵਿੱਚ ਬਿਠਾ ਕੇ ਤੇ ਸਿਰ ਦੇ ਉੱਤੇ ਹੱਥ ਫੇਰਨਾ ਕੀਤਾ।
ਸੁਗਤ ਮਸਤਕ ਆਨੰਦ ਕਨੇਰਾ,
ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਮੱਥੇ ਨੂੰ ਚੁੰਬਿਆ ਤੇ ਬਹੁਤ ਹੀ ਖੁਸ਼ੀ ਪ੍ਰਗਟ ਕੀਤੀ।
ਫੇਰ ਤਾਕ ਧੋਰ ਦੇ ਵਿਚਾਰਾ,
ਬਾਬਾ ਕਾਲੂ ਜੀ ਨੇ ਆਪਣੇ ਪੁੱਤਰ ਨੂੰ ਵੇਖ ਕੇ ਆਪਣੇ ਹਿਰਦੇ ਵਿੱਚ ਵਿਚਾਰਨਾ ਕੀਤਾ।
ਪ੍ਰਕਾਸ਼ ਕਰਕੇ ਉਕਾਰਾ,
ਕਹਿੰਦੇ ਜੇ ਇਸ ਨੂੰ ਕਿਸੇ ਕੰਮ ਦੇ ਵਿੱਚ ਲਾ ਲਈਏ ਤੇ ਹੌਲੀ ਹੌਲੀ ਇਹਦੀ ਬੁੱਧੀ ਜਿਹੜੀ ਹੈ ਉਹ ਕੰਮਾਂ ਵਿਵਹਾਰਾਂ ਦੇ ਅੰਦਰ ਫੈਲ ਜਾਵੇਗੀ।
ਜਾਂ ਤੇ ਕਾਰ ਕਰਾਉਂ ਜੇ ਥੋਰੀ,
ਇਸ ਕਰਕੇ ਬਾਬਾ ਕਾਲੂ ਜੀ ਕਹਿੰਦੇ ਥੋੜਾ ਜਿਹਾ ਕੰਮ ਇਸ ਦੇ ਪਾਸੋਂ ਕੋਈ ਸ਼ੁਰੂ ਕਰਵਾਉਣਾ ਕਰੀਏ।
ਸਨੇ ਸਨੇ ਪਰਚੇ ਸਭ ਠੌਰੀ,
ਹੌਲੀ ਹੌਲੀ ਇਸ ਦੇ ਕੰਮ ਮੈਂ ਵਧਾ ਦਿਆਂਗਾ ਤੇ ਇਸ ਦਾ ਮਨ ਜਿਹੜਾ ਸਾਰੇ ਥਾਵਾਂ ਦੇ ਅੰਦਰ ਪਰਤ ਜਾਵੇਗਾ।
ਅਸ਼ਵਿਦ ਲੱਖ ਕਾਲੂ ਮੁਖ ਭਾਖੀ,
ਇਸ ਤਰ੍ਹਾਂ ਸਾਧ ਸੰਗਤ ਸਾਰੀ ਵਿਉਂਤ ਬਣਾ ਕੇ ਬਾਬਾ ਕਾਲੂ ਜੀ ਮੁਖੋਂ ਕਹਿਣ ਲੱਗੇ,
ਜੋ ਮੈਂ ਖੀਚਾਰੋ ਕਰ ਰਾਖੀ,
ਕਹਿਣ ਲੱਗੇ ਪੁੱਤਰ ਆਪਣੀਆਂ ਗਮਾਂ ਤੇ ਮੱਝਾਂ ਜਿਹੜੀਆਂ ਤੇ ਤੂੰ ਰਖਵਾਲਾ ਬਣ ਕੇ ਇਹਨਾਂ ਨੂੰ ਚਾਲ ਕੇ ਲਿਆ ਕਰ।
ਇੱਕ ਆਤਮਜ ਹਮਰੇ ਥਾਮੂ,
ਤੇ ਦੇਖ ਪੁੱਤਰ ਇੱਕੋ ਹੀ ਤੂੰ ਸਾਡੇ ਘਰ ਦੇ ਮੁੰਡਾ ਮਾਲਕ ਹੈ।
ਕੇਵਤ ਸਰੇ ਕਰੇ ਬਿਨ ਕਾਮੂ,
ਤੇ ਦੱਸ ਬਿਨਾਂ ਕੰਮ ਕੀਤੇ ਤੋਂ ਆਪਣੇ ਘਰ ਦਾ ਕਿਵੇਂ ਗੁਜ਼ਾਰਾ ਚੱਲਿਆ ਕਰੇਗਾ।
ਵੈਸੋ ਤਾਕ ਬਤੀਤੇ ਨਾਹੀਂ,
ਇਸ ਵਾਸਤੇ ਪੁੱਤਰ ਜੀ ਬੈਠਿਆ ਹੋਇਆ ਘਰ ਦੇ ਵਿੱਚ ਤੇ ਇਸ ਤਰ੍ਹਾਂ ਜ਼ਿੰਦਗੀ ਬਤੀਤ ਨਹੀਂ ਹੋਣੀ।
ਕਰੋ ਕਾਰ ਨਿਜ ਮਨ ਪਰਚਾਹੀ,
ਤੁਸੀਂ ਘਰ ਦਾ ਕੰਮ ਕਾਰ ਆਰੰਭ ਕਰੋ ਤੇ ਆਪਣੇ ਮਨ ਦਾ ਪ੍ਰਚਾਰਾ ਤੇ ਚਲਾਉਣਾ ਕਰੋ।
ਸਦਾ ਉਦਾਸ ਰਹੇ ਮਾਂ ਤੇਰੋ,
ਤੇ ਮੈਂ ਦੇਖਦਾ ਤੇਰਾ ਮਨ ਹਮੇਸ਼ਾ ਵਾਸਤੇ ਉਦਾਸ ਹੀ ਰਹਿੰਦਾ ਹੈ।
ਪਰ ਚੋਪਨ ਹੋਏ ਸ਼ੀਰ ਬਧੇਰੋ,
ਤੇ ਜੇਕਰ ਕਿ ਤੁਸੀਂ ਇਸ ਕੰਮ ਦੇ ਵਿੱਚ ਆਪਣਾ ਪ੍ਰਚਾਰਾ ਪਾਓ ਤੇ ਆਪਣੇ ਘਰ ਦੇ ਵਿੱਚ ਦੁੱਧ ਦਾ ਵੀ ਬਹੁਤ ਵਾਧਾ ਹੋ ਸਕਦਾ।
ਰਾਤ ਰੀਤ ਬਗਾਰੀ,
ਜਿਹੜੇ ਸਾਡੇ ਨੌਕਰ ਰੱਖੇ ਹੋਏ ਤੇ ਉਹ ਚੰਗੇ ਕੇ ਪੱਠੇ ਘਾ ਚੁਗਾ ਕੇ ਨਹੀਂ ਲਿਆਉਂਦੇ ਤੇ ਉਹਨਾਂ ਨੇ ਚਗਾਉਣ ਦਾ ਕੰਮ ਜਿਹੜਾ ਵਿਗਾੜ ਦਿੱਤਾ। ਤੇ ਤੁਸੀਂ ਹਰੇ ਹਰੇ ਘਾ ਆਪਣੇ ਪਸ਼ੂਆਂ ਨੂੰ ਚਾਰ ਕੇ ਲਿਆ ਕਰੋ।
ਪ੍ਰੀਤ ਸੋ ਕਰਤ ਦੁਲਾਰਾ। ਸੁਣ ਸ੍ਰੀ ਨਾਨਕ ਫੇ ਅਨਸਾਰਾ।
ਸੁਣ ਕੇ ਸਾਧ ਸੰਗਤ ਜੀ ਗੁਰੂ ਨਾਨਕ ਦੇ ਮਹਾਰਾਜ ਜੀ ਬਾਬੇ ਕਾਲੂ ਦੇ ਬਚਨਾਂ ਦੇ ਅਨਸਾਰੀ ਹੋ ਗਏ।
ਪਿਤਾ ਜੀ ਭੋਰ ਸਧਾਉ।
ਕਹਿਣ ਲੱਗਾ ਪਿਤਾ ਜੀ ਸੱਤ ਵਚਨ ਮੈਂ ਸਵੇਰੇ ਜ਼ਰੂਰ ਜਾਵਾਂਗਾ।
ਉਮਰ ਜਾਏ ਤੇ ਚਾਰ ਲਿਆਉ।
ਤੁਹਾਡੀ ਆਗਿਆ ਦੇ ਨਾਲ ਮੈਂ ਆਪਣੇ ਘਰ ਦੇ ਪਸ਼ੂਆਂ ਨੂੰ ਚਾਰ ਕੇ ਜ਼ਰੂਰ ਲਿਆਵਾਂਗਾ।
ਕਹਿ ਰਹਿਣ ਵਿਖੇ ਪਰਸੋਏ।
ਸਾਧ ਸੰਗਤ ਜੀ ਕਹਿ ਕੇ ਗੁਰੂ ਨਾਨਕ ਦੇ ਮਹਾਰਾਜ ਜੀ ਰਾਤ ਨੂੰ ਸੌ ਗਏ।
ਦਰਸ਼ਨ ਕੇ ਬੰਦ ਬਗੋਏ।
ਜਿਸ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣੇ ਸੇਵਕਾਂ ਸਿੱਖਾਂ ਦੇ ਜੰਮਣ ਤੇ ਮਰਨ ਦੇ ਬੰਧਨ ਕੱਟ ਦਿੱਤੇ ਨੇ।
ਸ੍ਰੀ ਨਾਨਕ ਅਰਨੋਦੇ ਜਾਗੇ।
ਸਤਸੰਗਤ ਜੀ ਸਵੇਰੇ ਗੁਰੂ ਨਾਨਕ ਦੇਵ ਮਹਾਰਾਜ ਜੀ ਜਾਗ ਪਏ।
ਗੋ ਮੈਂ ਖੀ ਚਾਰਨ ਅਨਰਾਗੇ।
ਆਪਣੇ ਘਰ ਦੀਆਂ ਗਊਆਂ ਤੇ ਮੱਝਾਂ ਜਿਹੜੀਆਂ ਸੀ ਉਹਦੇ ਚਾਰਨ ਦੇ ਪ੍ਰੇਮੀ ਹੋ ਗਏ।
ਹੱਥ ਦਾਮਨ ਤੇ ਖੋਲੀ।
ਆਪਣੇ ਹੱਥੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਹਨਾਂ ਦੇ ਦਾਮਨ ਰਸੇ ਜਿਹੜੇ ਸੀ ਖੋਲਣਾ ਕੀਤੇ।
ਹਾਂਕਤ ਚੱਲੇ ਇਕਤ ਕਰ ਟੋਲੀ।
ਇੱਕ ਸਾਧ ਸੰਗਤ ਜੀ ਜਥਾ ਬਣਾ ਕੇ ਟੋਲਾ ਬਣਾ ਕੇ ਪਸ਼ੂਆਂ ਦਾ ਤੇ ਉਹਨਾਂ ਨੂੰ ਹੱਕ ਦਿਆਂ ਹੋਇਆ ਸਤਿਗੁਰੂ ਮਹਾਰਾਜ ਜੀ ਚੱਲ ਪਏ।
ਲੈ ਲਸ਼ਕਾ ਦੇਤ ਹੰਗੂਰਾ।
ਆਪਣੇ ਹੱਥ ਵਿੱਚ ਲਾਠੀ ਫੜੀ ਹੋਈ ਹੈ ਤੇ ਨਾਲ ਸਤਿਗੁਰੂ ਹੰਗੂਰਾ ਦਿੰਦੇ ਜਾਂਦੇ ਜਿਵੇਂ ਪਸ਼ੂਆਂ ਨੂੰ ਦਿੱਤਾ ਜਾਂਦਾ।
ਚਾਰਤ ਹਰਤ ਤਰਨਾ ਸੁਖ ਪੂਰਾ।
ਤੇ ਸੁਖ ਦੇ ਨਾਲ ਪੂਰਾ ਭਰਨ ਵਾਲੇ ਸਤਿਗੁਰੂ ਮਹਾਰਾਜ ਜੀ ਹਰਾ ਘਾਹ ਜਿਹੜਾ ਉਸਨੂੰ ਚਗਾਉਂਦੇ ਜਾਂਦੇ ਆ।
ਮਨੋ ਗੋਪਾਲ ਜੋ ਪਾਛਲ ਨਾਮਾ।
ਭਾਈ ਸੰਤੋਖ ਸਿੰਘ ਜੀ ਵਿਅਕਤੀ ਜਿਹੜੀ ਤ੍ਰੇਤੇ ਦੇ ਅਵਤਾਰ ਤੇ ਜਾ ਰਹੇ ਜਿਵੇਂ ਸ੍ਰੀ ਕ੍ਰਿਸ਼ਨ ਜੀ ਨੇ ਗਊਆਂ ਜਿਹੜੀਆਂ ਸੀ ਕਾਂਸੀ ਵਿੱਚ ਆਪਣੇ ਗੁਰੂ ਸੰਦੀਪਨ ਦੀਆਂ ਚਾਰੀਆਂ ਸਨ।
ਪ੍ਰਗਟ ਕਰਤ ਹੈ ਜਨ ਸੁਖ ਧਾਮਾ।
ਤੇ ਮਾਨੋ ਉਹੀ ਵਿਅਕਤੀ ਗੁਰੂ ਨਾਨਕ ਸਾਹਿਬ ਸਰੂਪ ਹੋ ਕੇ ਤੇ ਇਸ ਤਰ੍ਹਾਂ ਉਹੀ ਚਾਰਨ ਦਾ ਜਿਹੜਾ ਪ੍ਰਸੰਗ ਹੁਣ ਪ੍ਰਗਟ ਕਰ ਰਹੇ ਨੇ।
ਮੰਦ ਮੰਦ ਸੁਭ ਸੁਰਬੀ ਪਾਛੇ।
ਹੌਲੀ ਹੌਲੀ ਗੁਰੂ ਨਾਨਕ ਦੇਵ ਮਹਾਰਾਜ ਜੀ ਤੇ ਗਊਆਂ ਦੇ ਪਿੱਛੇ
ਸਭ ਬਸ ਚਾਰ ਤਿਤਰਣ ਆਛੇ।
ਸਾਰਾ ਦਿਨ ਬੜੇ ਚੰਗੇ ਢੰਗ ਦੇ ਨਾਲ ਪਸ਼ੂਆਂ ਨੂੰ ਚਾਰਦੇ ਰਹੇ।
ਭਈ ਸਾਂਝਪੁਰ ਦਿਸ ਕੋ ਮੋਰੀ।
ਜਿਸ ਵੇਲੇ ਸ਼ਾਮ ਦਾ ਟਾਈਮ ਹੋ ਗਿਆ ਤੇ ਨਗਰ ਦੀ ਤਰਫ ਨੂੰ ਸਾਧ ਸੰਗਤ ਜੀ ਮੋੜ ਲਈਆਂ।
ਆਏ ਅਗਾਈ ਸਵਲੀ ਗੋਰੀ।
ਤੇ ਸੌਲੀਆਂ ਕਾਲੀਆਂ ਤੇ ਗੋਰੀਆਂ ਜਿਹੜੀਆਂ ਸੀ ਰੱਜ ਕੇ ਗਊਆਂ ਘਰ ਨੂੰ ਤੇ ਘਰ ਵਿੱਚ ਆ ਗਈਆਂ।
ਕਾਲੂ ਹੇਰ ਹਰ ਖੇਰ ਭਾਰੀ।
ਬਾਬਾ ਕਾਲੂ ਸਾਧ ਸੰਗਤ ਜੀ ਵੇਖ ਕੇ ਬਹੁਤ ਪ੍ਰਸੰਨ ਹੋਇਆ।
ਲਖਿਓ ਕੇ ਲੱਗਿਓ ਮੋਹੇ ਸਤਕਾਰ।
ਉਸ ਵਾਸਤੇ ਨੇ ਜਾਣਿਆ ਕਿ ਮੇਰਾ ਮੁੰਡਾ ਜਿਹੜਾ ਕੰਮ ਦੇ ਵਿੱਚ ਲੱਗ ਗਿਆ।
ਸਨੇ ਸਨੇ ਪਰਤੇ ਸਭ ਕੰਮ।
ਹੌਲੀ ਹੌਲੀ ਸਾਰੇ ਕੰਮਾਂ ਦੇ ਚਾਪੇ ਪਰਤ ਜਾਵੇਗਾ।
ਅਜੇ ਉਦਾਸੀ ਹਿਤ ਕਰ ਧਾਮੂ।
ਆਪਣੇ ਘਰ ਦਾ ਮੋਹ ਪੈ ਜਾਣਾ ਇਸ ਨੂੰ ਤੇ ਜਿਹੜੀ ਅਪਰਾਮਤਾ ਵਾਲੇ ਵਿਅਕਤੀ ਨੂੰ ਛੱਡ ਦੇਵੇਗਾ।
ਨਾਨਕ ਰਾਜੇ ਨਿਜ ਪ੍ਰਭ ਸਦਨਾ।
ਸਾਰੇ ਗੁਰੂ ਨਾਨਕ ਦੇਵ ਮਹਾਰਾਜ ਜੀ ਆਪਣੇ ਘਰ ਦੇ ਵਿੱਚ ਬਰਾਜ ਗਏ।
ਸੁੰਦਰ ਕਮਲ ਪ੍ਰਫੁਲਤ ਬਦਨਾ।
ਤੇ ਸਤਿਗੁਰੂ ਮਹਾਰਾਜ ਜੀ ਦਾ ਚਿਹਰਾ ਜਿਹੜਾ ਸੋਹਣੇ ਕਬਲਵਾਨ ਸਾਧ ਸੰਗਤ ਜੀ ਖਿੜਿਆ ਹੋਇਆ ਹੈ।
ਪੁਨਪੀ ਖਿਓਨ ਖਾਨ ਅਰ ਅਸਨਾ।
ਸਤਿਗੁਰੂ ਮਹਾਰਾਜ ਜੀ ਨੇ ਭੋਜਨ ਖਾ ਕੇ ਦੁੱਧ ਪੀ ਕੇ
ਪਾਏ ਦੇਹ ਪਰ ਬਸਨਾ।
ਆਪਣੇ ਸਰੀਰ ਦੇ ਉੱਤੇ ਚਾਦਰਾ ਪਾ ਕੇ ਸਤਿਗੁਰੂ ਮਹਾਰਾਜ ਜੀ ਬਰਾਜ ਗਏ।
ਕਾਲੂ ਉੱਠਿਓ ਵੱਡੀ ਪੁਨਸਾਰਾ।
ਬਾਬਾ ਕਾਲੂ ਵੱਡੇ ਤੜਕੇ ਸਾਧ ਸੰਗਤ ਜੀ ਫੇਰ ਉੱਠਿਆ।
ਪੁੱਤ ਨਾਨਕ ਉੱਠ ਬਚਨ ਉਚਾਰਾ।
ਕਹਿਣ ਲੱਗਾ ਪੁੱਤਰ ਨਾਨਕ ਉੱਠ ਤੇ ਹੁਣ ਤੂੰ ਪਸ਼ੂਆਂ ਨੂੰ ਲੈ ਕੇ ਜਾਣਾ ਕਰ।
ਪਿਤਾ ਬੈਣ ਸੁਣ ਕਾਲੀ ਜਗ ਸਵਾਮੀ।
ਆਪਣੇ ਪਿਤਾ ਜੀ ਦੇ ਬਚਨ ਸੁਣ ਕੇ ਜਗ ਦੇ ਮਾਲਕ ਗੁਰੂ ਨਾਨਕ ਦੇ ਮਹਾਰਾਜ ਜੀ
ਸੁਰਬੀ ਖੋਲ ਪਏ ਅਨਗਾਮੀ।
ਸੁਰਬੀ ਗੰਗਾਂ ਨੂੰ ਖੋਲ ਕੇ ਤੇ ਅਨਗਾਮੀ ਅਨਸਾਰੀ ਹੋਏ ਉਹਨਾਂ ਦੇ ਚਾਰਨ ਦੇ।
ਜਹਾਂ ਖੇਤ ਸੁੰਦਰ ਹਰਿਆਈ।
ਜਿੱਥੇ ਸਾਧ ਸੰਗਤ ਜੀ ਖੇਤ ਸੀ ਨਾ ਕਣਕ ਦਾ ਬਹੁਤ ਹੀ ਹਰਿਆਈ ਮਾਰ ਰਿਹਾ।
ਬਾਰ ਬਾਰ ਬਾਰੀ ਬਰਿਆਈ।
ਭਾਈ ਸੰਤੋਖ ਸਿੰਘ ਤੋਂ ਬਲਿਹਾਰ ਜਾਈਏ ਤੇ ਕਿਤਨੀ ਸੁੰਦਰ ਕਵਿਤਾ ਨੂੰ ਲਿਖ ਰਹੇ ਨੇ ਜਿਵੇਂ ਕੋਲ ਗੁਰੂ ਨਾਨਕ ਸਾਹਿਬ ਦੇ ਬੈਠੇ ਨੇ ਤੇ ਸ਼ਬਦ ਤੁਸੀਂ ਸੁਣੋ। ਬਾਰ 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 ਬਰਿਆਈ ਇਹ ਚਾਰ ਸ਼ਬਦ ਆਏ ਨੇ ਔਰ ਇਹਨਾਂ ਵਿੱਚ ਅਰਥ ਵੀ ਰੱਖੇ ਹੋਏ ਨੇ ਤੇ ਬਾਰ 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 ਬਰਿਆਈ। ਬਾਰ ਦਾ ਅਰਥ ਆ ਬਾੜ ਜਿਹੜੀ ਖੇਤ ਦੀ ਹੈ ਤੇ ਉਹ ਬਾੜ ਦਾ ਅਰਥ ਆ ਉਹਨੂੰ ਵਰਜ ਕੇ ਪਾਸੇ ਕਰਕੇ ਵੰਡ ਨੂੰ ਤੇ ਬਾੜ ਦਾ ਅਰਥ ਆ ਬਾੜ ਦਿੱਤੀਆਂ ਗਊਆਂ ਤੇ ਬਰਿਆਈ ਦਾ ਅਰਥ ਆ ਬਦੋ ਬਦੇ। ਇਸ ਵਾਸਤੇ ਖੇਤ ਦੀ ਬਾੜ ਪਾਸੇ ਕਰਕੇ ਨਾ ਤੇ ਖੇਤ ਵਿੱਚ ਗੁਰੂ ਨਾਨਕ ਸਾਹਿਬ ਨੇ ਗਊਆਂ ਜਿਹੜੀਆਂ ਸੀ ਬਾੜ ਦਿੱਤੀਆਂ।
ਆਪ ਸੋਏ ਗਏ ਹੋਏ ਸੁਖਾਰੇ।
ਤੇ ਆਪ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸੁਖਾਲੇ ਇਕਾਂਤ ਹੋ ਕੇ ਸਾਧ ਸੰਗਤ ਜੀ ਸੌਂ ਗਏ ਨੇ,
ਸਾਧ ਖੇਤ ਨੇ ਅੰਤ ਪਧਾਰੇ
ਤੇ ਗਊਆਂ ਉਹ ਖੇਤ ਖਾ ਰਹੀਆਂ ਨੇ ਤੇ ਹੋਰ ਪਾਸੇ ਨਹੀਂ ਗਈਆਂ।
ਜਾਂ ਸਭ ਚਰਗੀ ਗੋ ਗੋ ਤੁਮੀ
ਜਦੋਂ ਸਾਧ ਸੰਗਤ ਜੀ ਗਊਆਂ ਤੇ ਸਾਰੀ ਕਣਕ ਜਿਹੜੀ ਸੀ ਖੇਤ ਦੀ ਤਰ ਗਈਆਂ,
ਦਿਵਸ ਚਰੇ ਆਇਓ ਵੈ ਭੂਮੀ,
ਉਹ ਜਿਹੜਾ ਭੂਮੀ ਖੇਤਾਂ ਦਾ ਮਾਲਕ ਜਿਮੀਦਾਰ ਸੀ ਉਹ ਦਿਨ ਚੜੇ ਫੇਰਾ ਮਾਰਨ ਵਾਸਤੇ ਆਇਆ।
ਖੇਤ ਕਿਦਾਰੇ ਸੋ ਭੈਓ ਹੈਰਾਨਾ,
ਆਪਣੇ ਖੇਤ ਨੂੰ ਵੇਖ ਕੇ ਬਹੁਤ ਹੀ ਉਹ ਹੈਰਾਨ ਹੋ ਗਿਆ।
ਗ੍ਰਿਸ਼ਚਾਰੀ ਕਿਨ ਢੀਠ ਮਹਾਨਾ,
ਕਹਿੰਦਾ ਕਿਹੜਾ ਢੀਠ ਬੰਦਾ ਹੈ ਜਿਸਨੇ ਮੇਰੀ ਸਾਰੀ ਖੇਤੀ ਅੱਜ ਚਾਰ ਲਈ ਹੈ।
ਸਿੰਚ ਸਿੰਚ ਮੈਂ ਬਹੁਤ ਦਿਨ ਹਾਰਿਓ,
ਮੈਂ ਖੇਤੀ ਨੂੰ ਸਿੰਜ ਸਿੰਜ ਕੇ ਬਹੁਤ ਦਿਨ ਹੰਭ ਗਿਆ ਸੀ।
ਇਹ ਨਿਡਰ ਸਭ ਖੇਤ ਉਜਾਰਿਓ,
ਤੇ ਕਿਸ ਨਿਡਰ ਬੰਦੇ ਤੇ ਢੀਠ ਬੰਦੇ ਨੇ ਮੇਰਾ ਖੇਤ ਸਾਰਾ ਉਜਾੜ ਦਿੱਤਾ।
ਖਾਏ ਅਗਾਏ ਰਹੀ ਵਿੱਚ ਵੈਸੀ,
ਤੇ ਖਾ ਕੇ ਜਿਹੜੀਆਂ ਗਊਆਂ ਨੇ ਖੇਤੀ ਨੂੰ ਤੇ ਵਿੱਚੇ ਫਿਰ ਬੈਠ ਰਹੀਆਂ ਨੇ।
ਲਖੀ ਕਿੰਨੇ ਬਿਨ ਖਸਮੀ ਜੈਸੀ,
ਕਹਿੰਦਾ ਜਿਹੜੀ ਮੇਰੀ ਖੇਤੀ ਹੈ ਤੇ ਕਿਸੇ ਨੇ ਬਿਨਾ ਖਸਮ ਤੋਂ ਜਾਣੀ ਤੇ ਬੇਮਾਲਕੀ ਦਾ ਮਾਲਕ ਹੀ ਕੋਈ ਨੀ ਹੈ।
ਬਦ ਉੱਚੇ ਸੋ ਸ੍ਰੀ ਗੁਰ ਜਾਗੇ,
ਜਿਮੀਦਾਰ ਦੇ ਸਾਧ ਸੰਗ ਜੀ ਉੱਚੇ ਉੱਚੇ ਰੌਲੇ ਵਾਲੇ ਬਚਨ ਸੁਣ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਉੱਠੇ,
ਉੱਠ ਕਰ ਮਹਿਰ ਨਿਕਾਸਨ ਲਾਗੇ,
ਉੱਠ ਕੇ ਸਾਧ ਸੰਗ ਜੀ ਗਊਆਂ ਜਿਹੜੀਆਂ ਸੀ ਬਾਹਰ ਕੱਢਣ ਵਾਸਤੇ ਲੱਗ ਗਏ।
ਰਾਹ ਕਰਤ ਕ੍ਰੋਧ ਕਹਿ ਉੱਚੇ,
ਜਿਹੜਾ ਜਿਮੀਦਾਰ ਸੀ ਕ੍ਰੋਧ ਕਰਦਿਆਂ ਤੇ ਉੱਚੀ ਉੱਚੀ ਬੋਲਦਾ ਹੈ,
ਜਾਣ ਨਾ ਦੇਹੁ ਤੁਮੇ ਘਰ ਸੁੱਚੇ,
ਕਹਿੰਦਾ ਅੱਜ ਤੈਨੂੰ ਸੁੱਚਾ ਨੀ ਘਰ ਜਾਣ ਦੇਣਾ, ਭਾਵ ਕਿ ਖਾਲੀ ਨਹੀਂ ਜਾਣ ਦੇਵਾਂਗਾ।
ਸਬਕਦਾਰ ਕੋ ਭਰੋ ਉਜਾਰਾ,
ਜਿਤਨਾ ਮੇਰਾ ਖੇਤ ਉਜਾੜਿਆ ਤੇ ਇਸ ਦਾ ਜਿਹੜਾ ਮਾਮਲਾ ਹੈ ਤੇ ਪੈਸੇ ਭਰ ਕੇ
ਨਤਰ ਚਲੋ ਟਿਗਰਾਏ ਬੁਲਾਰਾ,
ਤੇ ਜੇ ਤੂੰ ਨਹੀਂ ਭਰਨਾ ਤੇ ਚੱਲ ਤੈਨੂੰ ਰਾਏ ਬੁਲਾਰ ਦੇ ਪਾਸ ਲੈ ਕੇ ਜਾਣਾ।
ਹੱਸ ਕੇ ਸਭ ਸੁਰ ਬੀਲੀਏ ਹਾਕੀ,
ਇਸ ਦਾ ਕਹਿ ਕੇ ਸਾਧ ਸੰਗਤ ਜੀ ਸਾਰੀਆਂ ਗਊਆਂ ਜਿਹੜੀਆਂ ਸੀ ਜਿਮੀਦਾਰ ਨੇ ਹੱਕ ਲਈਆਂ।
ਰਿਸਪਨ ਸੋਗ ਵਿਖੇ ਮਤ ਤਾਂ ਕੀ,
ਇਸ ਦੇ ਗੁੱਸੇ ਤੇ ਸੋਗ ਦੇ ਅੰਦਰ ਬੁੱਧੀ ਜਿਹੜੀ ਲਵਲੀਨ ਹੋਈ ਹੋਈ ਆ।
ਹੁਕਮ ਲਾਲਨ ਬਚਨੇ ਉਚਾਰੇ,
ਫੇਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਪਣੇ ਕਬਲ ਵਰਗੇ ਮਤ ਤੋਂ ਬਚਨ ਉਚਾਰਨਾ ਕੀਤੇ।
ਉਹ ਤਨ ਤੱਕ ਜੋ ਸ਼ੋਕ ਵਸਾਰੇ,
ਤੇ ਕਹਿਣ ਲੱਗੇ ਵੀ ਜਿਮੀਦਾਰ ਮੇਰੀਆਂ ਗੁਮਾਂ ਛੱਡ ਦੇ ਤੇ ਜਿਹੜਾ ਤੂੰ ਸੋਗ ਕਰਦਾ ਤੇ ਇਹਨੂੰ ਵੀ ਭੁਲਾ ਦੇ।
ਪਰਾਲਬਦ ਤੁਮਰੀ ਹੈ ਜੇਤੀ,
ਤੇ ਜਿੰਨੀ ਤੇਰੀ ਪਰਾਲਬ ਦੇ ਅੰਦਰ ਖੇਤੀ ਲਿਖੀ ਹੋਈ ਹੈ,
ਬਰਕਤ ਪਾਏ ਪ੍ਰਭੂ ਅਬ ਤੇਤੀ,
ਤੇ ਉਨੀ ਬਰਕਤ ਵਾਹਿਗੁਰੂ ਪਰਮੇਸ਼ਰ ਨੇ ਤੇਰੀ ਖੇਤੀ ਵਿੱਚ ਪਾ ਦੇਣੀ ਆ।
ਵਿਗੜਨ ਹਾਰ ਵਿਗੜ ਸੋ ਜਾਈ,
ਤੇ ਜਿਹੜੀ ਗੱਲ ਵਿਗੜਨ ਵਾਲੀ ਉਹ ਵਿਗੜੇ ਜਾਂਦੀ ਹੈ।
ਬਹੁਤ ਨਸਵਰੇ ਕਰੇ ਲੜਾਈ,
ਤੇ ਜੇ ਕਰਕੇ ਬੰਦਾ ਲੜਾਈ ਵੀ ਕਰੀ ਜਾਵੇ ਤੇ ਉਹ ਗੱਲ ਮੁੜ ਕੇ ਫਿਰ ਸੌਰਦੀ ਨੀ ਹੈ।
ਜੋ ਨਿਜ ਭਾਗ ਸਵਰਨੀ ਹੋਈ,
ਤੇ ਜੇ ਕਰਕੇ ਤੇਰੇ ਆਪਣੇ ਭਾਗਾਂ ਦੇ ਤੇ ਗੱਲ ਸੌਰਨੀ ਲਿਖੀ ਹੋਈ ਹੋਵੇਗੀ,
ਇਹ ਨਾ ਵਕਾਰ ਵਿਗਾੜ ਸਕੇ ਕਹੋ ਕੋਈ,
ਤੇ ਫੇਰ ਉਸ ਨੂੰ ਕੋਈ ਵਿਗਾੜ ਵੀ ਨਹੀਂ ਸਕਦਾ ਬੰਦਾ ਜਿਹੜਾ ਹੈ।
ਜਗਤਨਾਥ ਕੇ ਹੈ ਸਭ ਹੱਥ,
ਜਗਤ ਦਾ ਮਾਲਕ ਵਾਹਿਗੁਰੂ ਪਰਮੇਸ਼ਰ ਜਿਹੜਾ ਉਹਦੇ ਹੱਥ ਵਿੱਚ ਹੈ ਸਭ ਕੁਝ।
ਸੁਣੇ ਨਾ ਕਹੋ ਦੁਤੀ ਕੀ ਗਾਥਾ,
ਵਾਹਿਗੁਰੂ ਪਰਮੇਸ਼ਰ ਕਿਸੇ ਦੂਜੇ ਬੰਦੇ ਦੀ ਗੱਲ ਨੀ ਸੁਣਦਾ, ਚੁਗਲੀ ਨੀ ਸੁਣਦਾ ਕਿਸੇ ਦੀ।
ਤਜੋ ਤੈਨੂੰ ਅਸਬਿਤ ਜੀ ਜਾਨੀ,
ਇਸ ਤਰ੍ਹਾਂ ਆਪਣੇ ਮਨ ਦੇ ਨਿਸ਼ਚਾ ਲਿਆ ਕੇ ਮੇਰੀਆਂ ਗੰਮਾਂ ਜਿਹੜੀਆਂ ਛੱਡ ਦੇ।
ਬੀਤੀ ਕੀ ਨਾ ਵਿਥਾਰ ਕਹਾਣੀ,
ਜਿਹੜੀ ਬੀਤ ਗਈ ਹੈ ਤੇ ਬੀਤ ਗਈ ਤੇ ਉਹਦੀ ਕਹਾਣੀ ਤੈਨੂੰ ਖੋਲਣ ਦੀ ਲੋੜ ਨਹੀਂ ਹੈ।
ਸੁਣੇ ਨਾ ਬਚ ਬਾਰੇ ਬਹੁਤ ਤੇਰਾ,
ਤੇ ਸਾਧ ਸੰਗਤ ਜੀ ਸਤਿਗੁਰਾਂ ਨੇ ਆਖਿਆ ਤੇ ਇਹਨੇ ਕੋਈ ਗੱਲ ਨੀ ਸੁਣੀ ਜਿਮੀਦਾਰ ਨੇ।
ਜੇ ਕਿਸ ਕੋ ਪਾ ਸ਼ੋਕ ਘਨੇਰਾ,
ਜਿਸ ਦੇ ਮਨ ਦੇ ਬੜਾ ਭਾਰੀ ਸੋਗ ਹੈ,
ਝਗੜ ਝਗੜ ਪਹੁੰਚੇ ਤਹਿਵਾ,
ਸਾਧ ਸੰਗਤ ਜੀ ਝਗੜਾ ਕਰਦਿਆਂ ਕਰਦਿਆਂ ਤੇ ਉੱਥੇ ਪਹੁੰਚ ਗਏ,
ਰਾਏ ਬੁਲਾਰੂ ਬੈਠੋ ਜਹਿਵਾ,
ਜਿੱਥੇ ਰਾਏ ਬੁਲਾਰ ਬੈਠਾ ਸੀ ਆਪਣੀ ਕਚਹਿਰੀ ਲਾ ਕੇ,
ਰਾਹੇ ਕੀ ਉੱਚੇ ਕੀਲ ਪੁਕਾਰੀ,
ਜਿਹੜਾ ਜਿਮੀਦਾਰ ਸੀ ਸਾਧ ਸੰਗਤ ਜੀ ਉਸਨੇ ਉੱਚੀ ਫਰਿਆਦ ਕੀਤੀ,
ਮੋਏ ਖੇਤ ਸਭ ਦੀਨ ਉਜਾਰੀ,
ਕਹਿੰਦੇ ਰਾਏ ਸਾਹਿਬ ਮੇਰਾ ਸਾਰਾ ਖੇਤ ਉਜਾੜ ਦਿੱਤਾ ਹੈ।
ਦੀਰਘ ਬਹੁ ਬਹੁ ਧੂਮ ਸੋ ਮੇਰੇ,
ਮੇਰੇ ਖੇਤ ਦੇ ਅੰਦਰ ਬਹੁਤ ਲੰਬੀ ਲੰਬੀ ਕਣਕ ਸੀ ਪੈਦਾ ਹੋਏ,
ਖਾਈ ਮੈਖਣ ਅੱਜ ਸਵੇਰੇ,
ਅੱਜ ਸਵੇਰੇ ਸਾਰੀਆਂ ਮੱਝਾਂ ਤੇ ਗਊਆਂ ਨੇ ਖਾ ਲਈ ਹੈ।
ਕਾਲ ਤਾਹੇ ਜੋ ਤਾ ਪਟਵਾਰੀ,
ਕਹਿੰਦੇ ਇਹ ਉਹਦਾ ਮੁੰਡਾ ਹੈ ਪਸ਼ੂ ਚਾਰਨ ਆਇਆ ਹੈ ਜਿਹੜਾ ਤੇਰਾ ਪਟਵਾਰੀ ਕਾਲੂ ਰੱਖਿਆ ਹੋਇਆ।
ਕਰਤ ਹਕੂਮਤ ਸੁਰਤ ਵਸਾਰੀ,
ਤੇ ਉਹ ਆਪਣੇ ਹੋਸ਼ ਨੂੰ ਭੁਲਾ ਕੇ ਤੇ ਹਕੂਮਤ ਕਰਦਾ ਫਿਰਦਾ ਹੈ।
ਕਰੋ ਤਪਾਵਸ ਭੂਬਤ ਮੇਰੋ,
ਇਸ ਵਾਸਤੇ ਰਾਜਾ ਰਾਏ ਬੁਲਾਰ ਜੀ ਮੇਰਾ ਨਿਆਂ ਕਰੋ ਤੁਸੀਂ।
ਨਾਤਰ ਉਜਰੇ ਨਗਰ ਸੋ ਤੇਰੋ,
ਤੇ ਜੇ ਇਸੇ ਤਰ੍ਹਾਂ ਰੋਜ਼ ਖੇਤੀਆਂ ਇਹ ਖੁਆਈ ਗਿਆ ਪਸ਼ੂਆਂ ਨੂੰ ਤੇਰਾ ਸਾਰਾ ਨਗਰ ਉਜੜ ਜਾਣਾ ਹੈ।
ਦਿਨਪਤ ਅਸਬਿਦ ਜੇ ਕਿਸ ਉਜਰਾ,
ਜੇ ਕਰਕੇ ਦਿਨ ਫਤ ਇਸੇ ਤਰ੍ਹਾਂ ਖੇਤੀਆਂ ਉਗੜਦੀਆਂ ਰਹੀਆਂ।
ਰਾਹ ਕੈਸੀ ਬਸਾਸ਼ਤ ਗੁਜਰਾ
ਦੱਸੋ ਰਾਏ ਸਾਹਿਬ ਤੇ ਜਿਹੜੇ ਜ਼ਿਮੀਦਾਰ ਨੇ ਤੇ ਕਿਹੜੇ ਭਰੋਸੇ ਦੇ ਉੱਤੇ ਇਹਨਾਂ ਦੀ ਜ਼ਿੰਦਗੀ ਬਤੀਤ ਹੋਵੇਗੀ।
ਸੁਨਤ ਰਾਏ ਉਰ ਇਰਸ ਕਰਪ ਸੁਰਖਾ
ਤੇ ਸਾਧ ਸਾਂਝੀ ਰਾਏ ਬਲਾਬ ਜ਼ਿਮੀਦਾਰ ਦੀਆਂ ਗੱਲਾਂ ਸੁਣ ਕੇ ਤੇ ਗੁੱਸੇ ਦੇ ਨਾਲ ਬਿਲਕੁਲ ਮੂੰਹ ਲਾਲ ਕਰ ਲਿਆ।
ਹਿਰਤ ਬੋਲਿਓ ਮੁਖ ਤੇ ਪਰਖਾ
ਤੇ ਵੇਖ ਕੇ ਸਤਿਗੁਰੂ ਮਹਾਰਾਜ ਜੀ ਨੂੰ ਤੇ ਪਰਖਾ ਬਹੁਤ ਕਠੋਰ ਵਚਨ ਬੋਲਿਆ।
ਸਭ ਕੋ ਡਰ ਉਰ ਦੀਨ ਨਿਵਾਰੇ
ਬਾਲ ਕੇ ਤੂੰ ਸਾਰਿਆਂ ਦਾ ਡਰ ਜਿਹੜਾ ਸੀ ਇਸ ਨੂੰ ਛੱਡ ਦਿੱਤਾ।
ਚਾਰ ਖੇਤੀ ਸਿਸਮਤ ਵਾਰੇ
ਮੁਸਤਾਨੇ ਬਾਲਕ ਤੇ ਤੂੰ ਇਹ ਜ਼ਿਮੀਦਾਰ ਦੀ ਸਾਰੀ ਖੇਤੀ ਚਾਰ ਲਈ ਆ।
ਹੁਣ ਪ੍ਰਿਤਨ ਸੰਗ ਬਚਨ ਬਖਾਨਾ
ਜਦੋਂ ਸਤਿਗੁਰੂ ਚੁੱਪ ਰਹੇ ਤੇ ਰਾਜ ਬਲਾਬ ਨੇ ਆਪਣੇ ਨੌਕਰ ਨੂੰ ਸਾਧ ਸੰਗ ਜੀ ਕਹਿਣਾ ਕੀਤਾ।
ਅਗਰ ਇਹ ਬਾਲਕ ਮਸਤਾਨਾ
ਕਹਿੰਦਾ ਜੇਕਰ ਕਿ ਅੱਗੇ ਬਾਲਕ ਮਸਤਾਨਾ ਹੀ ਹੈ ਤੇ ਬੋਲਦਾ ਨਹੀਂ ਹੈ
ਕਾਲੂ ਕੋ ਲਿਆਓ ਬੁਲਾਈ
ਤੇ ਆਪਣੇ ਨੌਕਰ ਨੂੰ ਕਹਿੰਦਾ ਤੇ ਤੂੰ ਜਾ ਕਾਲੂ ਨੂੰ ਬੁਲਾ ਕੇ ਲਿਆ।
ਭਰੇ ਉਜਾਰਾ ਜਿਨ ਉਜਰਾਈ
ਤੇ ਜਿਸ ਨੇ ਮੁੰਡੇ ਨੂੰ ਭੇਜ ਕੇ ਖੇਤੀ ਉਜਾੜਾ ਦਿੱਤੀ ਆ ਤੇ ਉਹ ਉਜਾੜਾ ਧਰਨਾ ਕਰੇ
ਕਹਿਓ ਬੇ ਕਾਲੂ ਆਹੂਤਾ
ਤੇ ਉਹ ਨੌਕਰ ਸਾਧ ਸੰਗ ਜੀ ਗਿਆ ਤੇ ਬਾਬੇ ਕਾਲੂ ਨੂੰ ਬੁਲਾਉਣਾ ਕੀਤਾ।
ਚਲੋ ਪੂਤ ਕੀ ਪਿੱਖ ਕਰ ਤੂਤਾ
ਕਹਿੰਦਾ ਬਾਬਾ ਕਾਲੂ ਚੱਲ ਰਾਏ ਬੁਲਾਬ ਦੇ ਪਾਸ ਆਪਣੇ ਮੁੰਡੇ ਦੀ ਕਰਤੂਤ ਵੇਖ ਕੀ ਕੀਤੀ ਜਾ ਕੇ
ਅਮਕੋ ਰਾਹ ਕੀ ਤਾਹੇ ਕਦਾਰਾ
ਤੇ ਫਲਾਨੇ ਨਾਮ ਵਾਲਾ ਜ਼ਿਮੀਦਾਰ ਹੈ ਤੇ ਉਸਦਾ ਜਿਹੜਾ ਖੇਤ ਹੈ
ਮਾਂ ਤੈਨੂੰ ਸਭ ਦੀਨ ਉਜਾਰਾ
ਤੇਰੇ ਮੁੰਡੇ ਨੇ ਗਊਆਂ ਵਾੜ ਕੇ ਵਿੱਚ ਤੇ ਸਾਰੇ ਉਜਾੜ ਦਿੱਤਾ।
ਸੁਣ ਕਰ ਮਨ ਮੈਂ ਤਿੰਨ ਦੁੱਖ ਪਾਵਾ
ਤੇ ਸੁਣ ਕੇ ਸਾਧ ਸੰਗ ਜੀ ਬਾਬੇ ਕਾਲੂ ਨੇ ਬਹੁਤ ਦੁੱਖ ਪਾਉਣਾ ਕੀਤਾ।
ਸੁਤ ਨਾਨਕ ਕਬ ਸੁੱਖ ਨਾ ਦਿਖਾਵਾ
ਕਹਿੰਦਾ ਹੇ ਨਾਨਕ ਪੁੱਤਰ ਤੈਂ ਕਦੇ ਵੀ ਜ਼ਿੰਦਗੀ ਵਿੱਚ ਸੁੱਖ ਨਹੀਂ ਦਿਖਾਇਆ ਮੇਰੇ ਤਾਈਂ।
ਬ੍ਰਿਤ ਸੰਗ ਪਹੁੰਚ ਦਪਾ ਤਹਿਵਾ
ਮਰਕਤ ਦੇ ਨਾਲ ਸਾਧ ਸੰਗ ਜੀ ਬਾਬਾ ਕਾਲੂ ਉੱਥੇ ਪਹੁੰਚ ਗਿਆ।
ਰਾਏ ਨਿਗਦ ਸ੍ਰੀ ਨਾਨਕ ਜਹਿਵਾ
ਤੇ ਜਿੱਥੇ ਰਾਏ ਬੁਲਾਰ ਦੇ ਪਾਸ ਗੁਰੂ ਨਾਨਕ ਦੇ ਮਹਾਰਾਜ ਜੀ ਖੜੇ ਸਨ।
ਇੱਕ ਬੁਲਾਰ ਕੈ ਵਾਸ ਕਠੋਰਾ
ਤੇ ਵੇਖ ਕੇ ਸਾਧ ਸੰਗ ਜੀ ਰਾਏ ਬੁਲਾਰ ਨੇ ਬਹੁਤ ਕਠਿਨ ਵਚਨ ਬੋਲਿਆ।
ਸੁਣ ਕਾਲੂ ਤੁਝ ਭੈ ਨਾ ਥੋਰਾ
ਕਹਿੰਦਾ ਸੁਣ ਕਾਲੂ ਪਟਵਾਰੀ ਜੀ ਤੁਹਾਨੂੰ ਕੋਈ ਥੋੜਾ ਵੀ ਭੈ ਡਰ ਨਹੀਂ ਹੈ।
ਗੋ ਚਾਰਨ ਕੋ ਸੁਤ ਮਸਤਾਨਾ
ਕਹਿੰਦਾ ਗਊਆਂ ਚਾਰਨ ਵਾਸਤੇ ਤੂੰ ਮਸਤਾਨਾ ਮੁੰਡਾ ਭੇਜ ਦਿੱਤਾ।
ਭੇਜੋ ਜਿਨ ਸਭ ਖੇਤ ਚਰਾਨਾ
ਤੇ ਜਿਸ ਨੇ ਜਾ ਕੇ ਸਾਰਾ ਜ਼ਿਮੀਦਾਰ ਦਾ ਖੇਤ ਚਰਾ ਦਿੱਤਾ ਹੈ।
ਇਹ ਜੋ ਕਰਮ ਨਿਭੇ ਕਿਉਂ ਕਰਕੇ
ਕਹਿੰਦੇ ਕਿਵੇਂ ਕਰਕੇ ਤੇ ਇਸ ਵਾਸਤੇ ਕਿਵੇਂ ਨਿਭਾ ਹੋਵੇਗਾ ਇਹੋ ਜਿਹਾ ਕੰਮ ਕਰਕੇ।
ਗੋਤਨ ਲਿਹੋ ਉਜਾਰਾ ਭਰਕਾ
ਇਸ ਵਾਸਤੇ ਤੇ ਉਜਾੜਾ ਭਰਦੇ ਜ਼ਿਮੀਦਾਰ ਦਾ ਤੇ ਆਪਣੀਆਂ ਗਊਆਂ ਜਿਹੜੀਆਂ ਵਾਪਸ ਲੈ ਲਾ।
ਉਹ ਸੁਣ ਕਰ ਸ੍ਰੀ ਨਾਨਕ ਬਾਣੀ
ਉਧਰ ਸਾਹਿਬ ਸਿੰਘ ਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬੋਲ ਸੁਣ ਕੇ
ਬੋਲੇ ਕਲਾਵਾਨ ਗੁਣ ਖਾਨੀ
ਸਤਿਗੁਰੂ ਮਹਾਰਾਜ ਜੀ ਸ਼ਕਤੀ ਵਾਲੇ ਤੇ ਗੁਣਾਂ ਦੀ ਖਾਨ ਉਸ ਵੇਲੇ ਬੋਲੇ ਹਨ।
ਜਿਹਨਾਂ ਖੇਤੀ ਮੈਂ ਕਿਨ ਕੀਨਾ
ਤੇ ਕਹਿਣ ਲੱਗਾ ਰਾਏ ਬੁਲਾਬ ਜੀ ਤੇ ਜਿਹੜੀ ਖੇਤੀ ਇਹਦੇ ਵਿੱਚ ਕੋਈ ਵਿਘਨ ਨੀ ਕਿਸੇ ਨੇ ਪਾਇਆ।
ਤੁਮ ਕਸ ਚਾਹੋ ਉਜਾਰਾ ਲੀਨਾ
ਤੇ ਤੁਸੀਂ ਦੱਸੋ ਕਾਹਦੇ ਵਾਸਤੇ ਉਜਾੜਾ ਭਰਨਾ ਚਾਹੁੰਦੇ ਹੋ।
ਇੱਕ ਨਾ ਖੇਤ ਕੋ ਪਾਤ ਨਪਾਤੇ
ਇੱਕ ਵੀ ਖੇਤ ਦਾ ਜਿਹੜਾ ਪੱਤਾ ਹੈ ਤੇ ਨਪਾਤੇ ਟੁੱਟਿਆ ਹੋਇਆ ਨਹੀਂ ਹੈ।
ਬਾਤ ਬਦਤ ਤੂੰ ਬੈਨ ਰਸਾਤੇ
ਇਸ ਵਾਸਤੇ ਤੁਸੀਂ ਵਿਅਰਥੀ ਸਾਰੇ ਵਚਨ ਬੋਲਦੇ ਹੋ ਗੁੱਸੇ ਹੋ ਕੇ।
ਜੇਕਰ ਖਾਈ ਮੈਖਨਾ ਤੇਨਾ
ਤੇ ਜੇਕਰ ਕੇ ਗਊਆਂ ਤੇ ਮੱਝਾਂ ਨੇ ਖੇਤੀ ਖਾ ਲਈ ਹੈ
ਹੁਕਮ ਲਿਹੋ ਚਾਹੋ ਜੋ ਲੈਣਾ
ਤਾਂ ਤੁਸੀਂ ਜੋ ਵੀ ਲੈਣਾ ਚਾਹੁੰਦੇ ਸਾਡੇ ਪਾਸੋਂ ਲੈ ਲਿਓ।
ਜੇ ਗਵਾਰ ਤਿਤ ਬਚਨ ਪ੍ਰਤੀਤੂ
ਤੇ ਜੇਕਰ ਕੇ ਜਿਹੜਾ ਗਵਾਰ ਜੱਟ ਹੈ ਵੇ ਸਮਝ ਦੇ ਬਚਨਾਂ ਦੇ ਉੱਤੇ ਭਰੋਸਾ ਹੈ
ਸੁਣ ਕਰਸਿਆ ਨੇ ਧਰਤ ਨਾ ਜੀਤੂ
ਇਸ ਵਾਸਤੇ ਸਿਆਣੇ ਬੰਦੇ ਜਿਹੜੇ ਤੇ ਉਹ ਚਿੰਤੇ ਅੰਦਰ ਨਹੀਂ ਧਾਰਦੇ।
ਹੁਣ ਬੋਲਿਓ ਸੁਣ ਕਰ ਕ੍ਰਿਖਕਾਰਾ
ਤੇ ਸਾਧ ਸੰਗ ਜੀ ਗੁਰੂ ਨਾਨਕ ਸਾਹਿਬ ਦੇ ਬਚਨ ਸੁਣ ਕੇ ਤੇ ਜ਼ਿਮੀਦਾਰ ਬੋਲਿਆ
ਸਾਬਤ ਏਕ ਨਾ ਕੋਨ ਕਿਦਾਰਾ
ਕਹਿੰਦਾ ਰਾਜ ਗੁਲਾਬ ਜੀ ਮੇਰੇ ਖੇਤ ਦਾ ਇੱਕ ਕੋਨਾ ਵੀ ਸਾਬਤਾ ਨਹੀਂ ਇਹਨੇ ਰਹਿਣ ਦਿੱਤਾ ਖੇਤੀ ਦਾ।
ਪਠਵੋ ਮਾਨ ਵਹੇਰੇ ਤਾਸੂ
ਇਸ ਵਾਸਤੇ ਕੋਈ ਆਪਣਾ ਨੌਕਰ ਭੇਜ ਤੇ ਉਹ ਜਾ ਕੇ ਵੇਖ ਆਵੇ।
ਮੈਂ ਨਾ ਕਹੂੰ ਪੂਰ ਤੁਮ ਪਾਸੂ
ਮੈਂ ਤੁਹਾਡੇ ਪਾਸ ਕਦੇ ਵੀ ਝੂਠ ਨਹੀਂ ਆ ਕੇ ਬੋਲਦਾ।
ਜਦੋਂ ਬਚਨ ਸੁਣ ਸੰਸੈ ਆਇਆ
ਗੁਰੂ ਨਾਨਕ ਸਾਹਿਬ ਦੇ ਜ਼ਿਮੀਦਾਰ ਦੇ ਬਚਨ ਸੁਣ ਕੇ ਤੇ ਰਾਜੇ ਬਲਾਬ ਦਾ ਮਨ ਜਿਹੜਾ ਸੀ ਇਹ ਸ਼ੰਕਾਵਾਦੀ ਹੋ ਗਿਆ।
ਨਿਰਣੇ ਕਾਰਨ ਮਨ ਚ ਪਠਾਇਆ
ਸਹੀ ਕਰਨ ਵਾਸਤੇ ਨਿਰਣਾ ਕਰਨ ਵਾਸਤੇ ਇੱਕ ਨੌਕਰ ਰਾਏ ਬਲਾਬ ਨੇ ਭੇਜਿਆ।
ਫਿਰ ਉਹ ਫਿਰਕੇ ਨਰ ਚੌਕਾ ਤੇ
ਸਾਧ ਸੰਗਤ ਜੀ ਇਹਦੇ ਨੌਕਰ ਨੇ ਚਾਰੇ ਤਰਫਾਂ ਤੋਂ ਖੇਤ ਜਿਹੜਾ ਸੀ ਕਰਕੇ ਵੇਖਿਆ
ਜਗਨਦੀ ਸੇ ਮਰਿਓ ਤਹਾਂ ਤੇ
ਕੋਈ ਵੀ ਕਿਰਤੀ ਦੇ ਅੰਦਰ ਵਿਘਨ ਨਹੀਂ ਦੇਖਿਆ ਤੇ ਉੱਥੋਂ ਸਾਧ ਸੰਗਤ ਜੀ ਵਾਪਸ ਮੁੜਿਆ
ਆਏ ਰਾਏ ਸੋ ਬਾਤ ਜਨਾਈ
ਆਕੇ ਸਾਧ ਸੰਗਤ ਜੀ ਰਾਏ ਮੁਲਾਕ ਨੂੰ ਸਾਰੀ ਗੱਲ ਦੱਸ ਦਿੱਤੇ
ਮੈਂ ਹੇਰੀ ਫਿਰਕੇ ਚੌਕਾਈ
ਕਹਿੰਦਾ ਰਾਏ ਸਾਹਿਬ ਮੈਂ ਚਾਰੇ ਤਰਫ਼ ਖੇਤੀ ਜਿਹੜੀ ਖੇਤ ਤੇ ਫਿਰਕੇ ਵੇਖੀ ਆ
ਮੈਂ ਕੁਛ ਖੋਜ ਨਾ ਬੂਟਾ ਟੂਟਾ
ਨਾ ਉਹਦਾ ਕੋਈ ਬੂਟਾ ਟੁੱਟਿਆ ਹੋਇਆ ਤੇ ਨਾ ਕਿਸੇ ਪਸ਼ੂ ਦੀ ਪੈੜੀ ਵਿੱਚ ਦੇਖੀ ਆ ਖੇਤ ਦੇ
ਰਹੋ ਨਿਸਰ ਸਭ ਸਾਬਤ ਬੂਟਾ
ਇਸ ਵਾਸਤੇ ਖੇਤੀ ਸਾਰੀ ਨਿਸਰੀ ਹੋਈ ਤੇ ਬੂਟੇ ਵੀ ਸਾਰੇ ਸਾਬ ਤੇ ਖੜੇ ਆ
ਕਿਉਂ ਔਰ ਕਿਤ ਬਾੜ ਨਾ ਤੋਰੀ
ਤੇ ਚਾਰੇ ਤਰਫਾਂ ਤੋਂ ਮੈਂ ਦੇਖਿਆ ਕਰਕੇ ਤੇ ਬਾੜ ਵੀ ਕਿਤੋਂ ਤੋੜੀ ਹੋਈ ਨੀ ਖੇਤ ਦੀ
ਹਰੀ ਖਰੀ ਪੂਜਰੀ ਸੋ ਜੋਰੀ
ਇਸ ਵਾਸਤੇ ਹਰੀ ਹਰੀ ਖੇਤੀ ਖੜੀ ਧਰਤੀ ਦੇ ਉੱਤੇ ਜੜੀ ਹੋਈ ਤੇ ਜੋਰੀ ਬਹੁਤ ਬਲ ਵਾਲੀ ਭਾਰੀ
ਰਾਇਟ ਝੂਠੋ ਦੇ ਦੁਹਾਈ
ਇਹ ਜਿਹੜਾ ਜ਼ਿਮੀਂਦਾਰ ਹੈ ਝੂਠਾ ਹੈ ਤਾਂ ਦੁਹਾਈਆਂ ਦੇਈ ਜਾ ਰਿਹਾ
ਉੱਚ ਦੰਡ ਇਹ ਹੈ ਨਰ ਰਾਈ
ਤੇ ਇਹ ਨਰ ਰਾਈ ਰਾਏ ਬਲਾ ਇਹ ਦੰਡ ਦੇਣ ਦੇ ਯੋਗ ਹੈ
ਸੁਣ ਕਰ ਕ੍ਰਿਖਕਾ ਮਨੇ ਬਿਸਮਾਨਾ
ਸੁਣ ਕੇ ਜ਼ਿਮੀਂਦਾਰ ਸਾਹਿਬ ਸੰਜੀ ਮਨ ਦੇ ਵਿੱਚ ਬਹੁਤ ਹੈਰਾਨ ਹੋ ਗਿਆ
ਹਿਰਨ ਕੋ ਕੀਨ ਪਿਆਨਾ
ਆਪ ਸਾਧ ਸੰਗਤ ਜੀ ਫਿਰ ਆਪਣੀ ਖੇਤੀ ਨੂੰ ਵੇਖਣ ਵਾਸਤੇ ਜ਼ਿਮੀਂਦਾਰ ਚਲੇ ਗਿਆ
ਪੂਰਨ ਸਰਸ ਜਹਾਂ ਚੌਕੋਨਾ
ਤੇ ਜਦੋਂ ਵੇਖਿਆ ਤੇ ਚਾਲ ਕੋਨਿਆਂ ਤੋਂ ਸਾਰਾ ਖੇਤ ਭਰਿਆ ਹੋਇਆ
ਮਤਵਾਰੇ ਜਮਕੀਨ ਸਮੋਨਾ
ਤੇ ਬਸ ਜਿਵੇਂ ਮਸਤਾਨਾ ਹੁੰਦਾ ਤੇ ਇਸ ਤਰ੍ਹਾਂ ਸਾਧ ਸੰਗਤ ਜੀ ਚੁੱਪ ਹੋ ਗਿਆ
ਹਫਤਦਾ ਉਜਰਾ ਅਬਹੇਰੇ
ਕਹਿੰਦਾ ਮੈਂ ਹੁਣ ਆਪਣਾ ਸਾਰਾ ਖੇਤਾ ਉਹ ਖੇਤ ਉਜੜਿਆ ਹੋਇਆ ਦੇਖ ਕੇ ਗਿਆ ਸੀ
ਉਹ ਰਾਏ ਤੇ ਲੱਗੀ ਨਾ ਦੇ ਰੇ
ਮੈਂ ਰਾਏ ਬਲਾਕ ਦੇ ਪਾਸ ਹੀ ਗਿਆ ਤੇ ਮੈਨੂੰ ਕੋਈ ਦੇਰ ਨਹੀਂ ਲੱਗੀ ਹੈ
ਹਰਿਆਵਲ ਭਾਰੀ
ਤੇ ਇਸ ਵਾਸਤੇ ਆਉਂਦਿਆਂ ਵੇਖਿਆ ਤੇ ਖੇਤ ਹਰਾ ਭਰਾ ਬਿਲਕੁਲ ਲਹਿਲਾ ਕਰ ਰਿਹਾ ਹੈ
ਉਹਨਾਂ ਕਾਰਨ ਜਾਤ ਵਿਚਾਰੀ
ਤੇ ਕੀ ਕਾਰਨ ਇਹਦੇ ਵਿੱਚ ਹੋਇਆ ਤੇ ਮੇਰੇ ਪਾਸੋਂ ਵਿਚਾਰਿਆ ਨਹੀਂ ਜਾਂਦਾ
ਲੱਜਿਤ ਹੋਏ ਨਾ ਗਾ ਟਿਕਰਾਊ
ਸਾਧ ਸੰਗਤ ਜੀ ਸ਼ਰਮਿੰਦਾ ਹੋ ਗਿਆ ਤੇ ਫਿਰ ਰਾਏ ਬਲਾਕ ਦੇ ਪਾਸ ਜ਼ਿਮੀਂਦਾਰ ਵਾਪਸ ਨਹੀਂ ਗਿਆ
ਪਰ ਉਹਨਾਂ ਪ੍ਰਭ ਜਪਾ ਦੀ ਜਾਨ ਪ੍ਰਭਾਉ
ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਤੇਜ ਪ੍ਰਤਾਪ ਵੇਖ ਕੇ ਸਤਿਗੁਰਾਂ ਦੇ ਚਰਨੇ ਵੀ ਨਹੀਂ ਪੈ ਸਕਿਆ ਕਿ ਇਹਦੇ ਭਾਗ ਹੀ ਜਾਗ ਪੈਣ
ਮੰਦ ਕਰ ਮਥੋਂ ਭਾਗ ਨਾ ਜਾਗਾ
ਭਾਈ ਸੰਤੋਖ ਸਿੰਘ ਜੀ ਕਹਿੰਦੇ ਮੰਦੇ ਭਾਗ ਹੀ ਸੀ ਇਸ ਦਾ ਭਾਗ ਨਹੀਂ ਜਾਗ ਸਕੇ
ਜਿਸਮੇ ਹੋਏ ਖੇਤ ਅਨੁਰਾਗਾ
ਤੇ ਬਹੁਤ ਹੀ ਹੈਰਾਨ ਹੋਇਆ ਤੇ ਖੇਤ ਦਾ ਪ੍ਰੇਮੀ ਹੋਇਆ ਹੋਇਆ
ਸ੍ਰੀ ਨਾਨਕ ਕਾਲੂ ਪਿਤ ਸੰਗਾ
ਸਾਧ ਸੰਗਤ ਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਆਪਣੇ ਪਿਤਾ ਬਾਬੇ ਕਾਲੂ ਦੇ ਨਾਲ
ਚਲੇ ਸਦਨ ਕੋ ਸਹਿਤ ਉਮੰਗਾ
ਆਪਣੇ ਸਾਧ ਸੰਗਤ ਜੀ ਘਰ ਨੂੰ ਚੱਲ ਪਏ ਬੜੇ ਉਤਸ਼ਾਹ ਦੇ ਨਾਲ
ਪਰ ਉਹ ਖੇਤ ਰਖਵਾਲ ਝੂਠਾ
ਇਸ ਵਾਸਤੇ ਜਿਹੜਾ ਖੇਤ ਦਾ ਰਖਵਾਲਾ ਸੀ ਉਹ ਝੂਠਾ ਹੋ ਗਿਆ
ਦੇਖੋ ਮੈਂ ਕੀ ਖੇਤ ਮੁਠਾ
ਜਿਸਦਾ ਖੇਤ ਜਿਹੜਾ ਸੀ ਮੱਝਾਂ ਨੇ ਤੇ ਮੁਠਾ ਖਾ ਲਿਆ ਸੀ
ਰਾਏ ਲਖਿਓ ਰਾਹਿਕ ਮਤਵਾਰਾ
ਰਾਏ ਸਾਹਿਬ ਨੇ ਜਾਣਿਆ ਵੀ ਜਿਹੜਾ ਜ਼ਿਮੀਂਦਾਰ ਹੈ ਤਾਂ ਮਸਤਾਨਾ ਹੀ ਹੈ
ਦਿਲ ਗੁਜਰੇ ਕਿਉਂ ਕਰੀ ਪੁਕਾਰਾ
ਬਿਨਾਂ ਖੇਤ ਉਜੜੇ ਤੋਂ ਕਿਉਂ ਆ ਕੇ ਮੇਰੇ ਪਾਸ ਪੁਕਾਰ ਕੀਤੀ ਹੈ
ਪਸ਼ਚਾਤਾਪ ਆਪ ਕੁਨ ਕੀਨਾ
ਰਾਏ ਬਲਾਦ ਨੇ ਵੀ ਸਾਧ ਸੰਗਤ ਜੀ ਬੜਾ ਪਸ਼ਚਾਤਾਪ ਕੀਤਾ
ਮੈਂ ਪਰਖਾ ਕੇ ਕਿਉਂ ਪੈ ਜੀਨਾ
ਤੇ ਮੈਂ ਕਠੋਰ ਵਚਨ ਸਤਿਗੁਰਾਂ ਨੂੰ ਕਿਉਂ ਕਹੇ ਤੇ ਡਰ ਕਿਉਂ ਦੇਣਾ ਕੀਤਾ
ਸ੍ਰੀ ਨਾਨਕ ਜਗ ਸਾਈ
ਇਸ ਤਰ੍ਹਾਂ ਸਾਧ ਸੰਗਤ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਗਤ ਦੇ ਮਾਲਕ
ਅੰਤ ਲੀਲਾ ਕਰਤ ਸੁਹਾਈ
ਤੇ ਬੜੀ ਅਸਚਰਜ ਕਰਨ ਵਾਲੀ ਲੀਲਾ ਖੇਡ ਸੋਹਣੀ ਕਰ ਰਹੇ ਨੇ
ਉਹ ਮੈਖਣ ਕੇ ਚਾਰਨ ਕਾਰਨ
ਤੇ ਮੱਝਾਂ ਦੇ ਸਾਧ ਸੰਗਤ ਜੀ ਚਾਰਨ ਵਾਸਤੇ
ਨਿਤ ਬਣ ਗਿਆ ਹੈ ਬਿਪਤ ਵਧਾਰਨਾ
ਤੇ ਹਮੇਸ਼ਾ ਜੰਗਲ ਵਿੱਚ ਜਾਂਦੇ ਆ ਬਿਪਤਾ ਨੂੰ ਮੇਟਣ ਵਾਲੇ ਸਤਿਗੁਰੂ ਮਹਾਰਾਜ ਜੀ
ਆਏ ਅਨਿਸ਼ਚਿਤ ਖੇਤ ਅਗਾਰਾ
ਸਭ ਤੋਂ ਸੁਤੇ ਸਿੰਘ ਜਿਹੜਾ ਖੇਤ ਅੱਗੇ ਆ ਜਾਵੇ
ਖਾਣ ਲੱਗੇ ਨੈਚਨੇ ਨਿਵਾਰਾ
ਇਸ ਵਾਸਤੇ ਖਾਏ ਜਾਂਦੀਆਂ ਤੇ ਉਹਨਾਂ ਨੂੰ ਦੂਰ ਦੂਰ ਨਹੀਂ ਕਰਦੇ
ਕਿਸਮਤ ਖੇਤੇ ਖੇਤ ਨ ਪਾਤੇ
ਸਾਧ ਜੀ ਬਿਨਾਂ ਪੱਤਿਆਂ ਤੋਂ ਖੇਤ ਹੋ ਗਏ
ਭੇਤ ਅਸ ਰਾਹਿਕ ਬਿਨ ਜਾਤੇ
ਬਿਨਾਂ ਜ਼ਿਮੀਂਦਾਰਾਂ ਤੋਂ ਜਾਣਿਆ ਤੋਂ ਖੇਤ ਉਸੇ ਤਾਂ ਫੇਰ ਖੇਤੀ ਹਰੀ ਭਰੀ ਵਾਲੇ ਹੋ ਗਏ
ਸੋਭੇ ਸਹਿ ਸੁਰਬੀ ਤਨ ਪੀਨਾ
ਤੇ ਬਹੁਤ ਸਾਰੀਆਂ ਗੁਰੀਆਂ ਮੱਝਾਂ ਤੇ ਸਰੀਰ ਮੋਟੇ ਹੋ ਗਏ ਸੋਭਾ ਪਾ ਰਹੀਆਂ
ਖੀਰ ਦੇ ਬਹੁਤ ਵੱਡੀ ਅਪੀਨਾ
ਤੇ ਬੜੇ ਬੜੇ ਇਹਨਾਂ ਦੇ ਲੇਵੇ ਨੇ ਸਾਧ ਸੰਗਤ ਜੀ ਇਸ ਵਾਸਤੇ ਬਹੁਤਾ ਦੁੱਧ ਦਿੰਦੀਆਂ ਨੇ
ਜਨਪਤ ਮੱਖਣ ਹੋਤ ਸਵਾਇਆ
ਤੇ ਜਨਪਤ ਦੀ ਮੱਖਣ ਜਿਹੜਾ ਅੱਗੇ ਨਾਲ ਅੱਧ ਖਾਉਣ ਲੱਗ ਪਿਆ
ਕਾਲੂ ਹੇਰ ਹੇਰ ਹਰਖਾਇਆ
ਬਾਬਾ ਕਾਲੂ ਜੀ ਵੇਖ ਵੇਖ ਕੇ ਬਹੁਤ ਪ੍ਰਸੰਨ ਹੋਏ ਨੇ
ਬਾਸਨ ਵੱਡੇ ਮਾਹੇ ਦੱਦ ਪਾਈ
ਵੱਡੇ ਭਾਂਡੇ ਦੇ ਦਹੀਂ ਪਾ ਕੇ
ਅਸੀਂ ਮਤ ਮੱਥੇ ਜੋਰ ਨਾ ਕਰ ਲਾਈ
ਲਾਸੀ ਪਰਸਾਂ ਜਿਹੜੀ ਉਹ ਰੜਕਦੀ ਆ ਬਹੁਤ ਮਾਲ ਲਾ ਕੇ
ਰਾਖੇ ਮੱਖਣ ਮਾਤ ਸਵਾਰੀ
ਮੱਖਣ ਜਿਹੜਾ ਉਸਨੂੰ ਸਵਾਰ ਕੇ ਰੱਖਦੇ ਨੇ
ਉੱਤੇ ਖਵਾਵਤ ਰੁਚ ਅਨੁਸਾਰੀ
ਆਪਣੇ ਪੁੱਤਰ ਨੂੰ ਸੁਣਾਉਂਦੇ ਨੇ ਰੁਚੀ ਦੇ ਅਨੁਸਾਰ
ਬ੍ਰਿੰਦ ਬਾਪੂ ਚ ਸਹਾਏ
ਬਹੁਤ ਸਾਰੇ ਜਿਹੜੇ ਬੱਚੇ ਸੀ ਉਹਨਾਂ ਦੇ ਸਰੀਰ ਵੀ ਮੋਟੇ ਹੋ ਗਏ
ਮੈਂ ਪੀਵੇਂ ਬਹੁ ਰਹੇ ਅਗਾਏ
ਬਹੁਤ ਸਾਰ ਸਾਂਝੀ ਪੀ ਕੇ ਬਹੁਤ ਹੀ ਰੱਜ ਰਹੇ ਨੇ
ਅਸਲ ਕਿੰਕਿਤ ਕਾਲ ਬਤਾਇਓ
ਇਸ ਤਰ੍ਹਾਂ ਸਾਹਿਬ ਸਾਂਝੀ ਕੁਝ ਸਮਾਂ ਜਿਹੜਾ ਅਸੀਂ ਬਤੀਤ ਕੀਤਾ
ਜੰਤ ਨ ਜਾਣ ਉਧਾਰਨ ਆਇਓ
ਜੋ ਗੁਰੂ ਨਾਨਕ ਦੇਵ ਮਹਾਰਾਜ ਜੀ ਜੀਵਾਂ ਦਾ ਸਾਧ ਸਾਂਝੀ ਉਧਾਰ ਕਰਨ ਵਾਸਤੇ ਆਏ ਨੇ ਇੱਥੇ ਜਿਹੜਾ ਅਭਿਆਸ ਸੀ ਇਹ ਸੰਪੂਰਨ ਹੋ ਗਿਆ ਹੈ ਜਿੱਥੇ ਗੁਰੂ ਨਾਨਕ ਸਾਹਿਬ ਨੇ ਕਿਰਤੀ ਹਰੀ ਕੀਤੀ ਹੈ ਉਸ ਗੁਰਦੁਆਰਾ ਦਾ ਨਾਮ ਹੈ ਪਿਆਰਾ ਸਾਹਿਬ ਇਸ ਵਾਸਤੇ ਸਾਖੀ ਦਾ ਭਾਵ ਕੀ ਹੈ ਜਿੰਨਾ ਚਿਰ ਮਨੁੱਖ ਜਿਹੜਾ ਆਪਣੇ ਆਪ ਨੂੰ ਕੁਝ ਸਮਝਦਾ ਉਨਾ ਚਿਰ ਸਾਹਿਬ ਸਿੰਘ ਜੀ ਮਨੁੱਖ ਦਾ ਇੱਕ ਵੀ ਕੰਮ ਨਹੀਂ ਸਰਦਾ ਜਦ ਤੱਕ ਮੇਰੀ ਮੇਰੀ ਕਰੇ ਤਦ ਤੱਕ ਕਾਜ ਇੱਕ ਨਹੀਂ ਸਰੇ ਜਿਸ ਵਾਸਤੇ ਜਦੋਂ ਮਨੁੱਖ ਦੀ ਮੈਂ ਮਿਟ ਜਾਂਦੀ ਹੈ ਕਈ ਬੰਦੇ ਕਹਿੰਦੇ ਮੈਨੂੰ ਸ਼ਾਂਤੀ ਚਾਹੀਦੀ ਮੈਨੂੰ ਟਿਕਾ ਚਾਹੀਦਾ ਇਸ ਵਾਸਤੇ ਸ਼ਾਂਤੀ ਉਦੋਂ ਹੀ ਆਏਗੀ ਜਦੋਂ ਮੈਨੂੰ ਤੇ ਮੈਂ ਮਿਟ ਗਈ ਜਿੰਨਾ ਚਿਰ ਬੰਦਾ ਮਿਟਦਾ ਨਹੀਂ ਹੈ ਆਪਾਂ ਨਹੀਂ ਮਿਟਦਾ ਇਹ ਸ਼ਾਂਤੀ ਨਹੀਂ ਆ ਸਕਦੀ ਇਸ ਵਾਸਤੇ